दंडवत बंदन अनिक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन प्रगास याही कुल ते प्रगट होए ताही कुल को नाम पुन द्वादश गुरिंड को मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से कल प्रसंग इत्थे पहुंचा से कि सतगुरु गोविंद सिंह सच्चे पातशाह जी ने दो तीर चलाए ने जेड़े उस दे मत्थे दे विच जा के लगे ने ते तारा आजम धरती दे उत्ते डिग पिया है उस चढ़े हुए हाथी दे उत्तों सो इस तरीके दे नाल कल इत्थे कथा पहुंची सी अज इथो अगे मैं प्रारंभ करदा आपो अपने दूत पठाए जाए बहादुर शाह सुनाए जेडे बहादुर शाह दे दूत से ओ छेती दे नाल बहादुर शाह नू आण के तारा आजम दे मरण दे खबर दिंदे ने तारा आजम रण में गिरयो नहीं संवार शस्त्र ते मरियो उन्होंने आन के बहादुर शाह नूं दस्या कि तारा आजम मर चुका है धरती दे उत्ते डिग पिया है हाथी दे उत्तों पर कहिंदे ने नहीं संवार शस्त्र ते मरियो कहिंदे ने पता नहीं लगदा कि केड़े शस्त्र दे नाल ते किसने उन्हूं मारिया है इस गल दा पता नहीं लगदा पर यह पक्की गल है कि तारा आजम मर चुका है सुनत आनंद ओ सकल बुलाए मिले आन कर सीस निवाए तारा आजम दी मरण दी खबर नु सुन के बहादुर शाह बहुत आनंदित होया अपने सारे सेना दे जेड़े आदमी सन उन्हां नु बुलाया ते दूसरे पासे जेड़े तारा आजम दे सेनापति सी उन्हां ने भी आन के दे चरणा दे उत्ते सिर रखिया खोजन गयो बहादुर शाहू जहां पर्यो दीरग रण माहू बहादुर शाह तारा आजम दी लोथ नू खोजन दे वास्ते गया है जिथे कि ओ मर के डिगा से देखत तीर पाल निकसाए जो कंचन ते लिपत सुहाए छेती दे नाल बहादुर शाह उत्थे पहुंचा है जिथे मरिया होया तारा आजम पिया है जाके उसने देखिया ते उहदे मत्थे दे विच दो तीर वजे सन उन्हां दोवां तीरां नूं बहादुर शाह ने उहदे सिर दे विचों कढ लिया ते की देखदा है कि दोवें जिहड़े तीर ने ओह कंचन दे नाल सोने दे नाल मढ़े होए ने सो निज निकट संभारन करे हेत परख बेकिन पर हरे बहादुर शाह ने दोवें तीरां नू अपने कोल सांभ के रखिया ते सोचिया कि मैं परख करांगा चंगी तरह परख करांगा कि ए तीर किन्ने मारे हन इस करके उन्ने तीरां नू सांभ लिया ते दफनाए हरख को माना मनोरंक पाइंदर समाना ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਆਪਣੇ ਭਰਾ ਤਾਰਾ ਆਜ਼ਮ ਨੂੰ ਬਹਾਦਰ ਸ਼ਾਹ ਨੇ ਦਫਨਾ ਦਿੱਤਾ ਤੇ ਬੜਾ ਖੁਸ਼ ਹੋਇਆ, ਮਨੋ ਰੰਗ ਕਪਾ ਇੰਦਰ ਸਮਾਨਾ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਬਹਾਦਰ ਸ਼ਾਹ ਪਹਿਲਾਂ ਇੱਕ ਕੰਗਾਲ ਹੋਵੇ ਤੇ ਇਸ ਵੇਲੇ ਮਾਲਾਮਾਲ ਹੋ ਕੇ ਇੰਦਰ ਵਰਗਾ ਦੇਵਤਾ ਬਣ ਗਿਆ, ਇੰਦਰ ਵਰਗਾ ਵੱਡਾ ਬਣ ਗਿਆ। ਲਸ਼ਕਰ ਮਿਲਿਓ ਆਣ ਕਰ ਸਾਰੋ, ਦੇ ਦੇ ਤੀਰਜ ਸਕਲ ਸੰਭਾਰੋ। ਹੁਣ ਜਿਹੜੀ ਤਾਰਾ ਆਜ਼ਮ ਦੀ ਫੌਜ ਸੀ ਉਹ ਸਾਰੀ ਦੀ ਸਾਰੀ ਆਣ ਕੇ ਬਹਾਦਰ ਸ਼ਾਹ ਨੂੰ ਮਿਲ ਚੁੱਕੀ ਹੈ। ਬਹਾਦਰ ਸ਼ਾਹ ਨੇ ਹਰ ਇੱਕ ਨੂੰ ਤੀਰ ਦੇ ਕੇ ਸੰਭਾਲ ਲਿਆ।
ਪੂਰਬ ਸਮਹੀ ਮਨ ਸਭ ਪਾਏ, ਦਾਨ ਮਾਨ ਦੇ ਸਭ ਅਪਣਾਏ।
ਜਿਹੜੇ ਤਾਰਾ ਆਜ਼ਮ ਦੇ ਵੱਡੇ ਵੱਡੇ ਜਰਨੈਲ ਸਨ ਉਹਨਾਂ ਨੂੰ ਉਹਨਾਂ ਉਹਨਾਂ ਹੀ ਰੁਤਬਿਆਂ ਦੇ ਉੱਤੇ ਫਿਰ ਤੋਂ ਬਰਕਰਾਰ ਰੱਖਿਆ ਗਿਆ। ਉਹਨਾਂ ਨੂੰ ਬਹੁਤਾ ਦਾਨ ਦਿੱਤਾ, ਉਹਨਾਂ ਨੂੰ ਬਹੁਤਾ ਸਤਿਕਾਰ ਦਿੱਤਾ। ਇਸ ਤਰੀਕੇ ਦੇ ਨਾਲ ਸਾਰਿਆਂ ਨੂੰ ਬਹਾਦਰ ਸ਼ਾਹ ਨੇ ਅਪਣਾ ਲਿਆ।
ਡੇਰਾ ਕਰਿਓ ਜੰਗ ਕੀ ਤਰਨੀ, ਸਿਫਤ ਖੁਦਾਏ ਅੱਲਾਹ ਕੀ ਬਰਨੀ।
ਉਸੇ ਹੀ ਮੈਦਾਨੇ ਜੰਗ ਦੇ ਵਿੱਚ ਬਹਾਦਰ ਸ਼ਾਹ ਨੇ ਸਮੇਤ ਫੌਜ ਦੇ ਡੇਰਾ ਲਾਇਆ ਔਰ ਕਹਿੰਦੇ ਨੇ ਖੁਦਾ ਦੀ ਬਹੁਤੀ ਸਾਰੀ ਉਸਨੇ ਸਿਫਤ ਕਰਨੀ ਸ਼ੁਰੂ ਕੀਤੀ, ਕਿਉਂਕਿ ਉਹ ਇਹ ਨਹੀਂ ਜਾਣਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤੀਰਾਂ ਦੇ ਨਾਲ ਮੇਰੀ ਮਦਦ ਹੋਈ ਹੈ ਤੇ ਤਾਰਾ ਆਜ਼ਮ ਮਰਿਆ।
ਇਹ ਸ਼ੁਕਰ ਤੇਰੀ ਦਰਗਾਹ, ਦੀਨ ਦੇਖ ਕੀਨ ਪਾਤਸ਼ਾਹ।
ਕਹਿੰਦਾ ਹੇ ਖੁਦਾ, ਤੇਰੀ ਦਰਗਾਹ ਦਾ ਸ਼ੁਕਰ ਹੀ ਅਦਾ ਕਰਦਾ ਹਾਂ। ਦੀਨ ਦੇਖ, ਮੈਨੂੰ ਦੀਨ ਦੇਖ ਕੇ ਕਹਿੰਦਾ ਕੀਨ ਪਾਤਸ਼ਾਹ, ਮੈਨੂੰ ਬਾਦਸ਼ਾਹ ਬਣਾਇਆ, ਮੈਂ ਤੇਰਾ ਅਹਿਸਾਨ ਦੇ ਨਹੀਂ ਸਕਦਾ।
ਧਰਮ ਸਿੰਘ ਕੋ ਸਾਦਰ ਪਾਸ, ਕਰਿਓ ਬਿਠਾਵਣ ਬਾਖ ਪ੍ਰਕਾਸ਼।
ਧਰਮ ਸਿੰਘ ਨੂੰ ਬਹਾਦਰ ਸ਼ਾਹ ਨੇ ਬੜੇ ਸਤਿਕਾਰ ਦੇ ਨਾਲ ਕੋਲ ਬਿਠਾਇਆ ਔਰ ਕਹਿੰਦਾ ਹੈ ਕਿ ਬਿਠਾ ਕੇ ਉਸਨੇ ਧਰਮ ਸਿੰਘ ਨੂੰ ਇਸ ਤਰ੍ਹਾਂ ਆਖਿਆ,
ਕਹਿੰਦਾ ਧੰਨ ਗੁਰੂ ਮਮ ਮਦਦ ਨਿਵਾਹੀ, ਪੂਰਨ ਬਾਕ ਦਈ ਪਾਤਸ਼ਾਹੀ।
ਕਹਿੰਦਾ ਇਹ ਧਰਮ ਸਿੰਘ, ਗੁਰੂ ਜੀ ਧੰਨ ਹਨ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ, ਉਹਨਾਂ ਦਾ ਕਿਹਾ ਹੋਇਆ ਜਿਹੜਾ ਵਾਕ ਹੈ ਉਹ ਸਫਲ ਹੋਇਆ ਤੇ ਮੈਨੂੰ ਬਾਦਸ਼ਾਹੀ ਮਿਲੀ। ਹੁਣ ਬਹਾਦਰ ਸ਼ਾਹ ਇਹ ਤੇ ਮੰਨਦਾ ਹੈ ਕਿ ਗੁਰੂ ਜੀ ਨੇ ਰਣ ਦੇ ਵਿੱਚ ਦਰਸ਼ਨ ਦਿੱਤਾ ਸੀ, ਉਹ ਸਮਝਦਾ ਹੈ ਕਿ ਸਿਰਫ ਦਰਸ਼ਨ ਦੇ ਕੇ ਮੇਰੇ ਤੇ ਕਿਰਪਾ ਕੀਤੀ ਹੈ ਤੇ ਮੇਰੀ ਜਿੱਤ ਹੋਈ ਹੈ, ਪਰ ਉਹਨੂੰ ਇਸ ਗੱਲ ਦਾ ਪਤਾ ਨਹੀਂ ਕਿ ਸਤਿਗੁਰਾਂ ਦੇ ਤੀਰਾਂ ਦੇ ਨਾਲ ਹੀ ਤਾਰਾ ਆਜ਼ਮ ਮਰਿਆ। ਇਸ ਗੱਲ ਨੂੰ ਬਹਾਦਰ ਸ਼ਾਹ ਨਹੀਂ ਜਾਣਦਾ, ਇਹ ਮੰਨਦਾ ਹੈ ਕਿ ਸਤਿਗੁਰਾਂ ਨੇ ਦਰਸ਼ਨ ਦਿੱਤੇ ਨੇ, ਉਹਨਾਂ ਨੇ ਕੋਈ ਗੈਬੀ ਕਿਰਪਾ ਕੀਤੀ ਹੈ ਤਾਂ ਮੇਰੀ ਜਿੱਤ ਹੋਈ।
ਪੁਨ ਸਾਗਰੇ ਉਮਰਾਵ ਬੁਲਾਏ, ਜਿਤ ਕਸਵਾ ਸਦ ਸੇ ਚਲ ਆਏ।
ਇਸ ਤੋਂ ਬਾਅਦ ਆਪਣੇ ਸਾਰਿਆਂ ਜਰਨੈਲਾਂ ਨੂੰ ਬਹਾਦਰ ਸ਼ਾਹ ਨੇ ਕੋਲ ਬੁਲਾਇਆ, ਜਿੰਨੇ ਵੀ ਵੱਡੇ ਵੱਡੇ ਸਭਾ ਦੇ ਵਿੱਚ ਬੈਠਣ ਵਾਲੇ ਸਨ ਉਹ ਸਾਰੇ ਚੱਲ ਕੇ ਆ ਗਏ।
ਦੋਨੋ ਤੀਰ ਦਿਖਾਵਣ ਕਰੇ, ਇਹ ਕਿਸ ਕੇ ਤਰਕਸ਼ ਮੈਂ ਭਰੇ।
ਵੱਡੀ ਸਭਾ ਲਾ ਕੇ ਉਹਨਾਂ ਦੋਵਾਂ ਤੀਰਾਂ ਨੂੰ ਜਿਹੜੇ ਕਿ ਤਾਰਾ ਆਜ਼ਮ ਦੇ ਮੱਥੇ ਦੇ ਵਿੱਚੋਂ ਕੱਢੇ ਸਨ, ਬਹਾਦਰ ਸ਼ਾਹ ਨੇ ਉਹਨਾਂ ਦੋਵਾਂ ਤੀਰਾਂ ਨੂੰ ਸਾਰੀ ਸਭਾ ਨੂੰ ਦਿਖਾ ਕੇ ਆਖਿਆ, ਇਹ ਕਿਸ ਕੇ ਤਰਕਸ਼ ਮੈਂ ਭਰੇ। ਕਹਿੰਦਾ ਹੈ ਕਿ ਆ ਜਿਹੜੇ ਦੋਵੇਂ ਤੀਰ ਤੁਸੀਂ ਦੇਖ ਰਹੇ ਹੋ ਇਹ ਕਿਹਦੇ ਪੱਥੇ ਦੇ ਵਿੱਚ ਭਰੇ ਹੋਏ ਹਨ, ਪਾਪ ਕੇ ਕਿਹਦੇ ਪੱਥੇ ਦੇ ਵਿੱਚੋਂ ਨਿਕਲੇ।
ਬੋਲੇ ਬਹੁ ਬੜਾਏ ਕਰ ਤਬੇ, ਇਹ ਮੇਰੇ ਕਰਕੇ ਲੱਗ ਜਾਵੇ।
ਇੱਕ ਨੇ ਉੱਠ ਕੇ ਕਹਿਣਾ ਸ਼ੁਰੂ ਕੀਤਾ, ਇਹ ਤੇ ਮੇਰੇ ਤੀਰ ਨੇ ਔਰ ਮੇਰੇ ਹੀ ਹੱਥੋਂ ਇਹ ਚੱਲੇ ਨੇ ਤੇ ਜਿਨ੍ਹਾਂ ਨੇ ਤਾਰਾ ਆਜ਼ਮ ਨੂੰ ਮਾਰ ਦਿੱਤਾ।
ਅਪਰ ਕਹਿ ਮੈਂ ਐਂਚ ਤੁਮਾਰੇ,
ਹੁਣ ਕੋਈ ਕਹਿੰਦਾ ਹੈ ਕਿ ਮੈਂ ਤੀਰ ਚਲਾਏ ਨੇ ਜਿਨ੍ਹਾਂ ਦੇ ਨਾਲ ਤਾਰਾ ਆਜ਼ਮ ਦੀ ਮੌਤ ਹੋਈ ਹੈ, ਦੂਸਰਾ ਕਹਿੰਦਾ ਨਹੀਂ
ਮੈਂ ਨਾ ਤੀਰਾਂ ਨੂੰ ਖਿੱਚ ਕੇ ਮਾਰਿਆ। ਤ੍ਰਿਤੀ ਕਹੇ ਮੈਂ ਸਮਖ ਪਹਾਰੇ। ਤੀਜਾ ਕਹਿੰਦਾ ਨਹੀਂ, ਇਹ ਤੇ ਮੈਂ ਸਾਹਮਣੇ ਤਾਰਾ ਆਜ਼ਮ ਦੇ ਖਲੋ ਕੇ ਚਲਾਏ ਸਨ, ਇਹ ਮੇਰੇ ਤੀਰ।
ਸਭ ਤੇਲੇ ਕਰ ਤੈਨੂੰ ਮਿਲਾਏ, ਕਿਮ ਸੋ ਮਿਲੇ ਨ ਸਮਤਾ ਪਾਏ।
ਸਭਾ ਦੇ ਵਿੱਚ ਰੌਲਾ ਪੈ ਗਿਆ। ਕੋਈ ਕਹਿੰਦਾ ਮੇਰੇ ਤੀਰ ਨੇ ਮੈਂ ਚਲਾਏ ਸਨ, ਕੋਈ ਕਹਿੰਦਾ ਨਹੀਂ ਇਹ ਮੇਰੇ ਸਨ ਮੈਂ ਚਲਾਏ ਸਨ। ਜਦੋਂ ਰੌਲਾ ਪਿਆ ਉਸ ਵੇਲੇ ਫਿਰ ਜਿਹੜਾ ਬਹਾਦਰ ਸ਼ਾਹ ਸੀ ਉਹਨੇ ਸਾਰਿਆਂ ਦੇ ਤੀਰਾਂ ਨੂੰ ਵੱਖਰਾ ਵੱਖਰਾ ਕਰਕੇ ਉਹਨਾਂ ਦੋਵਾਂ ਤੀਰਾਂ ਦੇ ਨਾਲ ਮਿਲਾਇਆ। ਪਰ ਕਹਿੰਦੇ ਨੇ ਕਿਮ ਸੋ ਮਿਲੇ ਨਾ ਸਮਤਾ ਪਾਏ, ਕਿਸੇ ਦੇ ਤੀਰਾਂ ਦੇ ਨਾਲ ਵੀ ਉਹ ਜਿਹੜੇ ਤੀਰ ਸੀ ਉਹ ਨਾ ਮਿਲੇ, ਕਿਉਂਕਿ ਉਹ ਬਿਲਕੁਲ ਵੱਖਰੇ ਸਨ, ਉਹ ਸੋਨੇ ਦੇ ਨਾਲ ਮੜੇ ਹੋਏ ਸਨ। ਕਿਸੇ ਵੀ ਜਰਨੈਲ ਜਾਂ ਸੈਨਿਕ ਦੇ ਜਿਹੜੇ ਤੀਰ ਸੀ ਉਹਨਾਂ ਤੀਰਾਂ ਦੋਵਾਂ ਦੇ ਨਾਲ ਨਾ ਮਿਲ ਸਕੇ। ਇਸ ਤਰੀਕੇ ਦੇ ਨਾਲ ਉਸਨੇ ਪਰਖ ਕੀਤੀ।
ਜਿਨ੍ਹਾਂ ਤੀਰਾਂ ਨੇ ਤਾਰੇ ਨੂੰ ਮਾਰਿਆ ਸੀ, ਸ਼ਾਹ ਲੈ ਆਇਆ ਸੀ ਮਿਲਾਣ ਲਈ, ਕਿਹਦਾ ਤੀਰ ਇਹ ਮਾਰਿਆ ਕਿਸ ਨੇ ਹੈ, ਇਹ ਗੱਲ ਤਾਈ ਅਜ਼ਮਾਣ ਲਈ। ਜੰਗ ਜਿੱਤ ਕੇ ਜਦੋਂ ਦਰਬਾਰ ਲੱਗਾ, ਜੰਗ ਜਿੱਤ ਕੇ ਜਦੋਂ ਦਰਬਾਰ ਲੱਗਾ, ਐਵੇਂ ਕਈ ਇਨਾਮ ਦੇ ਪਾਣ ਲਈ, ਵੈਰੀ ਆਪਦਾ ਮਾਰਿਆ ਅਸਾਂ ਸ਼ਾਹ, ਮਨ ਸਭ ਆਪਣੇ ਵੱਡੇ ਕਰਾਣ ਲਈ। ਆਇਆ ਕੇ ਆਖਦੇ ਬਾਦਸ਼ਾਹ ਨੂੰ, ਆਇਆ ਕੇ ਆਖਦੇ ਬਾਦਸ਼ਾਹ ਨੂੰ, ਗੱਪਾਂ ਮਾਰਦੇ ਫਾਇਦੇ ਉਠਾਣ ਲਈ। ਪਰ ਤੀਰ ਨਾ ਮਿਲੇ ਕਰਤਾਰ ਸਿੰਘਾ, ਫੰਦ ਲਾ ਰਹੇ ਕਈ ਪਤਿਆਣ ਲਈ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਭਾਵੇਂ ਉਹਨੇ ਜਰਨੈਲਾਂ ਨੇ ਸੈਨਿਕਾਂ ਨੇ ਕਈਆਂ ਨੇ ਆਖਿਆ ਕਿ ਅਸੀਂ ਤੀਰ ਪ੍ਰਹਾਰੇ ਨੇ ਜਿਨ੍ਹਾਂ ਦੇ ਨਾਲ ਤਾਰਾ ਆਜ਼ਮ ਮਰਿਆ, ਪਰ ਕਹਿੰਦੇ ਨੇ ਬੜੇ ਉਹਨਾਂ ਨੇ ਯਤਨ ਕੀਤੇ ਪਰ ਕਿਸੇ ਦੀ ਗੱਲ ਨੂੰ ਨਾ ਮੰਨਿਆ ਬਹਾਦਰ ਸ਼ਾਹ, ਕਿਉਂਕਿ ਕਿਸੇ ਦੇ ਤੀਰ ਉਹਨਾਂ ਦੋਵਾਂ ਤੀਰਾਂ ਦੇ ਨਾਲ ਨਾ ਮਿਲੇ।
ਇਹ ਤੋ ਤੀਰ ਅਜਾਇਬ ਹੈ, ਨਹੀਂ ਕਿਹ ਤਰਕਸ਼ ਕੇ ਸਭ ਲਹਿ।
ਬਹਾਦਰ ਸ਼ਾਹ ਨੇ ਆਖਿਆ ਕਿ ਇਹ ਜੋ ਦੋਵੇਂ ਤੀਰ ਨੇ ਇਹ ਬੜੇ ਅਜੀਬ ਕਿਸਮ ਦੇ ਨੇ, ਔਰ ਕਹਿੰਦਾ ਹੈ ਕਿ ਤੁਹਾਡੇ ਕਿਸੇ ਦੇ ਵੀ ਤੀਰ ਇਹਨਾਂ ਤੀਰਾਂ ਦੇ ਨਾਲ ਨਹੀਂ ਮਿਲੇ, ਇਸ ਕਰਕੇ ਤੁਸੀਂ ਕਿਸੇ ਨੇ ਵੀ ਤਾਰਾ ਆਜ਼ਮ ਨੂੰ ਨਹੀਂ ਮਾਰਿਆ।
ਕੇਤਕ ਕਹਿ ਫਰਿਸ਼ਤੇ ਆਏ, ਤੁਮ ਸਹਾਇਤਾ ਹਿਤ ਸਮੋਦਾਏ।
ਉਸ ਤੋਂ ਬਾਅਦ ਕਈਆਂ ਨੇ ਇਹ ਕਹਿਣਾ ਸ਼ੁਰੂ ਕੀਤਾ, ਹੇ ਬਹਾਦਰ ਸ਼ਾਹ ਜੀ, ਤੁਹਾਡੀ ਸਹਾਇਤਾ ਦੇ ਵਾਸਤੇ ਆਕਾਸ਼ ਦੇ ਵਿੱਚੋਂ ਫਰਿਸ਼ਤੇ ਆਏ ਸਨ।
ਅਜ ਗੈਬੀ ਦਲ ਮਾਰਤ ਹੇਰਾ, ਕਰਿਓ ਪ੍ਰਤਾਪ ਖੁਦਾਏ ਬੜੇਰਾ।
ਕਈਆਂ ਨੇ ਆਖਿਆ ਕਿ ਜਿਹੜਾ ਗੁਪਤ ਦਲ ਸੀ ਉਹ ਵੈਰੀ ਦੀ ਸੈਨਾ ਨੂੰ ਮਾਰਦਾ ਹੋਇਆ ਅਸੀਂ ਦੇਖਿਆ ਹੈ, ਕਰਿਓ ਪ੍ਰਤਾਪ ਖੁਦਾਏ ਬਡੇਰਾ। ਇਸ ਤਰੀਕੇ ਦੇ ਨਾਲ ਮਾਨੋ ਕਿ ਖੁਦਾ ਨੇ ਵੱਡਾ ਪ੍ਰਤਾਪ ਦਿਖਾਇਆ।
ਸੁਣ ਪਿਖ ਕਰ ਸਭ ਹੈ ਬਿਸਮਾ ਦੇ, ਸਲਤਨਤ ਪਾਏ ਸ਼ਾਹ ਹੋਇਆ ਲਾ ਦੇ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਸੁਣ ਕੇ ਦੇਖ ਕੇ ਸਾਰੇ ਬਹੁਤ ਜ਼ਿਆਦਾ ਹੈਰਾਨ ਹੋਏ ਨੇ, ਦੂਸਰੇ ਪਾਸੇ ਜਿਹੜਾ ਸ਼ਾਹ ਹੈ ਬਹਾਦਰ ਸ਼ਾਹ ਹੈ ਉਹ ਬਹੁਤ ਜ਼ਿਆਦਾ ਖੁਸ਼ ਹੋਇਆ, ਕਿਉਂਕਿ ਉਸਨੇ ਰਾਜ ਤਖਤ ਨੂੰ ਮੱਲ ਲਿਆ, ਪ੍ਰਾਪਤ ਕਰ ਲਿਆ।
ਪਈ ਸ਼ਾਂਤ ਸਭ ਮਿਟਿਓ ਬਖੇਰਾ, ਇਸ ਕਾਰਨ ਤੇ ਹਰਖ ਬੜੇਰਾ।
ਹਰ ਇੱਕ ਪਾਸੇ ਸ਼ਾਂਤੀ ਦਾ ਮਾਹੌਲ ਛਾ ਗਿਆ, ਜਿਹੜਾ ਬਖੇੜਾ ਹੈ ਜੰਗ ਹੈ ਉਹ ਖਤਮ ਹੋ ਚੁੱਕਾ ਹੈ, ਇਸ ਕਰਕੇ ਸਾਰਿਆਂ ਦੇ ਮਨ ਦੇ ਵਿੱਚ ਬਹੁਤੇ ਜ਼ਿਆਦੇ ਚਾਅ ਨੇ, ਖੁਸ਼ੀਆਂ ਨੇ।
ਕੇਤਕ ਦਿਵਸ ਬਿਤਾਏ ਕੇ, ਧਰਮ ਸਿੰਘ ਬੁਲਵਾਏ, ਸਾਦਰ ਸ਼ਾਹ ਬਹਾਦਰਾ,
ਸਭ ਬਿਦ ਤੇ ਸਮਝਾਏ।
ਇਸੇ ਤਰ੍ਹਾਂ ਥੋੜੇ ਕੁ ਦਿਨ ਬਤੀਤ ਹੋਏ। ਥੋੜਿਆਂ ਦਿਨਾਂ ਤੋਂ ਬਾਅਦ ਬਹਾਦਰ ਸ਼ਾਹ ਨੇ ਧਰਮ ਸਿੰਘ ਨੂੰ ਕੋਲ ਬੁਲਾਇਆ। ਬੜੇ ਸਤਿਕਾਰ ਦੇ ਨਾਲ ਉਸ ਨੂੰ ਬਿਠਾ ਕੇ ਉਹ ਇਸ ਤਰ੍ਹਾਂ ਕਹਿਣ ਲੱਗਾ, ਕਹਿੰਦਾ ਮੈਂ ਅਬ ਜਾਊਂ ਆਗਰੇ ਨਗਰੰਗ, ਕਰੂੰ ਸੰਵਾਰਨ ਲਸ਼ਕਰ ਸਗਰੰਗ। ਬਹਾਦਰ ਸ਼ਾਹ ਨੇ ਧਰਮ ਸਿੰਘ ਨੂੰ ਆਖਿਆ ਕਿ ਭਾਈ ਜੀ, ਮੈਂ ਹੁਣ ਆਗਰੇ ਨਗਰ ਦੇ ਵਿੱਚ ਜਾਵਾਂਗਾ ਤੇ ਉੱਥੇ ਜਾ ਕੇ ਸਾਰੀ ਫੌਜ ਦੀ ਸੰਭਾਲ ਕਰਾਂਗਾ।
ਤਾਂ ਬੈਠ ਕਰ ਦੈ ਬੋਲੈ ਬੋ, ਸਭ ਸੂਬਨ ਸਭ ਥਾਨ ਪਠੈਬੋ।
ਕਹਿੰਦਾ ਹੈ ਕਿ ਆਗਰੇ ਦੇ ਕਿਲੇ ਦੇ ਵਿੱਚ ਬਹਿ ਕੇ ਮੈਂ ਦੇਣ ਲੈਣ ਦਾ ਜਿਹੜਾ ਸਾਰਾ ਕੰਮ ਹੈ ਉਸ ਨੂੰ ਸੰਭਾਲਾਂਗਾ। ਕਹਿੰਦਾ ਹੈ ਕਿ ਅਜੇ ਨਵਾਂ ਨਵਾਂ ਮੈਂ ਬਾਦਸ਼ਾਹ ਬਣਿਆ, ਇਸ ਕਰਕੇ ਹਰ ਇੱਕ ਜਿਹੜੇ ਸੂਬੇ ਨੇ ਉਹਨਾਂ ਨੂੰ ਉਹਨਾਂ ਦੀਆਂ ਜਗ੍ਹਾ ਦੇ ਉੱਤੇ ਨਿਯੁਕਤ ਕਰਨਾ ਹੈ, ਸਾਰੇ ਰਾਜ ਦੇ ਰਾਜਸੀ ਕੰਮ ਸਾਂਭਣੇ।
ਤੁਮ ਅਬ ਜਾਏ ਕਿਰਪਾ ਨਿਧ ਪਾਸੀ, ਕਰੋ ਫਤਿਹ ਕੀ ਬਾਤ ਪ੍ਰਕਾਸ਼ੀ।
ਬਹਾਦਰ ਸ਼ਾਹ ਨੇ ਆਖਿਆ ਧਰਮ ਸਿੰਘ ਨੂੰ, ਕਹਿੰਦਾ ਕਿ ਹੁਣ ਤੁਸੀਂ ਕਿਰਪਾ ਦੇ ਨਿਧ ਸਤਿਗੁਰਾਂ ਦੇ ਕੋਲ ਚਲੇ ਜਾਓ ਔਰ ਸਤਿਗੁਰਾਂ ਨੂੰ ਜਾ ਕੇ ਸਾਡੀ ਜਿਹੜੀ ਜਿੱਤ ਦੀ ਖਬਰ ਹੈ ਉਸ ਨੂੰ ਦਿਓ। ਬਹਾਦਰ ਸ਼ਾਹ ਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਜੀ ਜਿਤਾ ਕੇ ਉਸ ਤੋਂ ਬਾਅਦ ਹੀ ਗਏ ਸਨ। ਕਹਿੰਦਾ ਧਰਮ ਸਿੰਘ ਜੀ ਜਾਓ ਤੇ ਸਤਿਗੁਰਾਂ ਨੂੰ ਜਿੱਤ ਦੀ ਖਬਰ ਸੁਣਾਓ।
ਮੋਹੇ ਬੰਦਗੀ ਜਾਏ ਸੁਣਾਵੋ, ਕਰ ਬੇਨਤੀ ਪੁਰ ਕੋ ਲੈ ਆਵੋ।
ਕਹਿੰਦਾ ਹੈ ਕਿ ਮੇਰੇ ਵੱਲੋਂ ਸਤਿਗੁਰਾਂ ਦੇ ਚਰਨਾਂ ਤੇ ਜਾ ਕੇ ਨਮਸਕਾਰ ਕਰਨੀ, ਜਿੱਤ ਦੀ ਖਬਰ ਦੇਣੀ ਔਰ ਸਤਿਗੁਰਾਂ ਨੂੰ ਅਰਜ ਕਰਨੀ ਕਿ ਕਿਰਪਾ ਕਰਕੇ ਇੱਥੇ ਆਗਰੇ ਦੇ ਵਿੱਚ ਆਣ ਕੇ ਮੈਨੂੰ ਦਰਸ਼ਨ ਦੇ।
ਆਪਣਾ ਜਾਨੋ ਦਰਸ ਦਿਖਾਵੋ, ਬਿਨਾ ਬਿਲਮ ਤੇ ਯਤ ਮਗ ਪਗ ਪਾਵੋ।
ਕਹਿੰਦਾ ਹੈ ਕਿ ਤੁਸੀਂ ਜਾ ਕੇ ਮੇਰੇ ਵੱਲੋਂ ਅਰਜ ਕਰਿਓ ਕਿ ਮੈਂ ਸਤਿਗੁਰਾਂ ਦਾ ਦਾਸ ਹਾਂ, ਮੈਨੂੰ ਆਪਣਾ ਦਾਸ ਜਾਣ ਕੇ ਦਰਸ਼ਨ ਦੇਣ, ਕਿਸੇ ਵੀ ਦੇਰੀ ਤੋਂ ਬਗੈਰ ਛੇਤੀ ਦੇ ਨਾਲ ਹੀ ਇੱਧਰ ਨੂੰ ਆ ਜਾਣ।
ਸਿਰੇ ਪਾਓ ਪੰਚਨ ਕੋ ਦੀਨੇ, ਚਲੇ ਸਿੰਘ ਜਿਤ ਗੁਰੂ ਪਰਵੀਨੇ।
ਹੁਣ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਧਰਮ ਸਿੰਘ ਦੇ ਸਮੇਤ ਹੋਰ ਜਿਹੜੇ ਉਸਦੇ ਸਿੰਘ ਸਾਥੀ ਸਨ, ਪੰਜਾਂ ਨੂੰ ਹੀ ਸਿਰੋਪੇ ਦਿੱਤੇ ਔਰ ਉਹ ਸਿਰੋਪਿਆਂ ਨੂੰ ਲੈ ਕੇ ਧਰਮ ਸਿੰਘ ਹੋਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਪ੍ਰਵੀਨ ਨੇ ਉਹਨਾਂ ਦੇ ਵੱਲ ਚੱਲ ਪਏ। ਹੁਣ ਇਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਜਾ ਰਹੇ ਨੇ ਧਰਮ ਸਿੰਘ ਜੀ, ਦੂਸਰੇ ਪਾਸੇ ਜਿਹੜਾ ਬਹਾਦਰ ਸ਼ਾਹ ਹੈ ਉਹ ਆਗਰੇ ਦੇ ਕਿਲੇ ਦੇ ਵਿੱਚ ਪਹੁੰਚ ਗਿਆ। ਇਸ ਤਰੀਕੇ ਦੇ ਨਾਲ ਉਹ ਜੰਗ ਨੂੰ ਖਤਮ ਕਰਕੇ ਆਗਰੇ ਦੇ ਕਿਲੇ ਦੇ ਵਿੱਚ ਟਿਕਿਆ।
ਤਾਰੇ ਮਰਦਿਆਂ ਜੰਗ ਹੋ ਬਸ ਗਿਆ, ਸੂਬੇ ਖਾਨ ਅਮੀਰ ਆ ਮਿਲੇ ਸਾਰੇ, ਬਾਦਸ਼ਾਹੀ ਸਲਾਮੀਆਂ ਹੋ ਗਈਆਂ, ਦੂਰ ਹੋ ਗਏ ਦਿਲਾਂ ਦੇ ਗਿਲੇ ਸਾਰੇ। ਸ਼ਾਹ ਬਹਾਦਰ ਖੁਸ਼ੀਆਂ ਵਿੱਚ ਭਰਿਆ, ਸ਼ਾਹ ਬਹਾਦਰ ਖੁਸ਼ੀਆਂ ਵਿੱਚ ਭਰਿਆ, ਵੈਰੀ ਹੋ ਗਏ ਆਣ ਬੇਦਿਲੇ ਸਾਰੇ, ਛੱਡ ਫਤਿਹ ਨਿਸ਼ਾਨ ਕਰਤਾਰ ਸਿੰਘਾ, ਆਏ ਆਗਰੇ ਦੇ ਵਿੱਚ ਕਿਲੇ ਸਾਰੇ।
ਆਗਰੇ ਦੇ ਕਿਲੇ ਦੇ ਵਿੱਚ ਆਣ ਕੇ ਬਹਾਦਰ ਸ਼ਾਹ ਬਹਿ ਗਿਆ। ਦੂਸਰੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਧਰਮ ਸਿੰਘ ਜੀ ਜਾ ਰਹੇ ਨੇ।
ਦਿੱਲੀ ਪੁਰ ਕੇ ਮਗ ਚੱਲ ਆਏ, ਮਿਲਿਓ ਧਰਮ ਸਿੰਘ ਸੀਸ ਨਿਵਾਏ।
ਹੁਣ ਪਿੱਛੇ ਕਥਾ ਦੇ ਵਿੱਚ ਆਇਆ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਿੱਲੀ ਨੂੰ ਜਾ ਰਹੇ ਨੇ। ਦਿੱਲੀ ਦੇ ਰਸਤੇ ਦੇ ਉੱਤੇ ਚੱਲ ਕੇ ਰਾਹ ਦੇ ਵਿੱਚ ਹੀ ਧਰਮ ਸਿੰਘ ਜੀ ਆਣ ਕੇ ਸਤਿਗੁਰਾਂ ਨੂੰ ਮਿਲੇ ਨੇ, ਸਿਰ ਨਿਵਾਏ।
ਸਨਮੁਖ ਬੈਠਿਓ ਜੁਗ ਕਰ ਜੋਰੇ, ਸਿਰੀ ਮੁਖ ਪਣਿਓ ਹੇਰ ਇਨ ਓਰੇ।
ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਧਰਮ ਸਿੰਘ ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਬਹਿ ਗਿਆ। ਉਸ ਵੇਲੇ ਧਰਮ ਸਿੰਘ ਨੂੰ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਵਚਨ ਕੀਤਾ,
ਕਹਿੰਦੇ ਨੇ ਹੋਏ ਜੋ ਜਿਮ ਸੁਲਤਾਨੀ ਜੰਗ, ਵਿਜੈ ਪਰਾਜੇ ਕਹੋ ਪ੍ਰਸੰਗ।
ਕਹਿੰਦੇ ਨੇ ਹੇ ਧਰਮ ਸਿੰਘ ਜੀ, ਜਿਸ ਤਰ੍ਹਾਂ ਮਾਨੋ ਕੇ ਪਾਤਸ਼ਾਹੀਆਂ ਦੇ ਜੰਗ ਹੋਏ ਨੇ,
ਦੋਵਾਂ ਭਰਾਵਾਂ ਦਾ ਯੁੱਧ ਹੋਇਆ ਹੈ। ਕਹਿੰਦੇ ਨੇ ਵਿਜੈ ਪਰਾਜੇ ਕਹੋ ਪ੍ਰਸੰਗ। ਧਰਮ ਸਿੰਘ ਜੀ ਦੱਸੋ ਕੌਣ ਜਿੱਤਿਆ ਹੈ, ਕੌਣ ਹਾਰਿਆ ਹੈ, ਸਾਰਾ ਪ੍ਰਸੰਗ ਖੋਲ ਕੇ ਦੱਸੋ।
ਧਰਮ ਸਿੰਘ ਸੁਣ ਤਬੈ ਉਚਾਰੀ, ਜਾਣਤ ਆਪ ਜਗਤ ਗਤ ਸਾਰੀ।
ਜਦੋਂ ਧਰਮ ਸਿੰਘ ਨੂੰ ਸਤਿਗੁਰਾਂ ਨੇ ਸਵਾਲ ਕੀਤਾ ਦੱਸੋ ਕੌਣ ਜਿੱਤਿਆ ਹੈ, ਕੌਣ ਹਾਰਿਆ ਹੈ, ਬੜਾ ਹੈਰਾਨ ਹੋ ਕੇ ਧਰਮ ਸਿੰਘ ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੇ ਨਾਲ ਤੁਸੀਂ ਮਜ਼ਾਕ ਕਰਦੇ ਹੋ। ਕਹਿੰਦਾ ਜਾਣ ਤੇ ਆਪ ਜਗਤ ਗਤੀ ਸਾਰੀ, ਸਾਰੇ ਸੰਸਾਰ ਦੇ ਵਿੱਚ ਕੀ ਹੋ ਰਿਹਾ ਹੈ ਸੱਚੇ ਪਾਤਸ਼ਾਹ, ਤੁਸੀਂ ਤੇ ਉਹ ਜਾਣਦੇ ਹੋ ਤੇ ਮੇਰੇ ਤੋਂ ਯੁੱਧ ਦੀ ਗੱਲ ਪੁੱਛਦੇ ਹੋ।
ਵਿਦਤ ਗੋਪਤ ਜੇ ਤੱਕ ਸਭ ਜਾਣੋ, ਪ੍ਰਭੂ ਜੀ ਤੁਮ ਤੇ ਕਹੂੰ ਨਾ ਜਾਣੋ।
ਕਹਿਣ ਲੱਗਾ ਹੇ ਗਰੀਬ ਨਵਾਜ, ਜੋ ਪ੍ਰਗਟ ਰੂਪ ਦੇ ਵਿੱਚ ਹੈ ਤੁਸੀਂ ਉਸ ਨੂੰ ਵੀ ਜਾਣਦੇ ਹੋ, ਜਿਹੜਾ ਗੁਪਤ ਹੈ, ਜਿਹੜਾ ਨਹੀਂ ਪਤਾ, ਜਿਹਦਾ ਕਿਸੇ ਨੂੰ ਨਹੀਂ ਪਤਾ, ਤੁਸੀਂ ਉਹਨੂੰ ਵੀ ਜਾਣਦੇ ਹੋ। ਹੇ ਸੱਚੇ ਪਾਤਸ਼ਾਹ, ਤੁਹਾਡੇ ਤੋਂ ਕੋਈ ਗੱਲ ਛੁਪੀ ਹੋਈ ਨਹੀਂ ਹੈ, ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ?
ਸਰਬ ਚਿਰਤ ਕੇ ਕਰਨੇ ਹਾਰੇ, ਕਰਮ ਕਰਤ ਪੀ ਰਹੋ ਨਿਆਰੇ।
ਧਰਮ ਸਿੰਘ ਨੇ ਆਖਿਆ ਸੱਚੇ ਪਾਤਸ਼ਾਹ, ਸਾਰੇ ਚਰਿੱਤਰਾਂ ਨੂੰ, ਸਾਰੀਆਂ ਖੇਡਾਂ ਨੂੰ ਕਰਨ ਵਾਲੇ ਤੁਸੀਂ ਆਪੇ ਹੋ ਸੱਚੇ ਪਾਤਸ਼ਾਹ, ਤੁਸੀਂ ਕਰਮ ਵੀ ਆਪੇ ਕਰਦੇ ਹੋ ਤੇ ਫੇਰ ਕਰਮ ਕਰਕੇ ਵੀ ਉਸ ਤੋਂ ਵੱਖਰੇ ਰਹਿੰਦੇ ਹੋ, ਨਿਆਰੇ ਰਹਿੰਦੇ।
ਆਇਸ ਤੇ ਹਮ ਕਹਿ ਸੁਣਾਏ, ਦੋਹ ਦਿਸ਼ ਤੇ ਲਸ਼ਕਰ ਉਮੰਡਾਏ।
ਧਰਮ ਸਿੰਘ ਨੇ ਆਖਿਆ ਸੱਚੇ ਪਾਤਸ਼ਾਹ, ਤੁਹਾਨੂੰ ਸਾਰਾ ਹੀ ਪਤਾ ਹੈ ਕਿ ਕੌਣ ਜਿੱਤਿਆ ਹੈ ਤੇ ਕੌਣ ਹਾਰਿਆ, ਕਿਹਨੂੰ ਤੁਸੀਂ ਆਪਣੀ ਕਿਰਪਾ ਦੇ ਨਾਲ ਜਿੱਤ ਦਿੱਤੀ ਹੈ, ਪਰ ਸੱਚੇ ਪਾਤਸ਼ਾਹ ਜੇ ਫੇਰ ਵੀ ਮੇਰੇ ਤੋਂ ਸੁਣਨਾ ਚਾਹੁੰਦੇ ਹੋ ਤੇ ਸੱਚੇ ਪਾਤਸ਼ਾਹ ਮੈਂ ਦੱਸ ਦਿੰਦਾ। ਕਹਿੰਦਾ ਸੱਚੇ ਪਾਤਸ਼ਾਹ, ਦੋਵੇਂ ਦਿਸ਼ਾ ਦੇ ਵਿੱਚੋਂ ਵੱਡੇ ਜਿਹੜੇ ਲਸ਼ਕਰ ਸੀ ਨਾ, ਉਹ ਆਪਸ ਦੇ ਵਿੱਚ ਟਕਰਾਏ।
ਤੋਪ ਤੁਪਕ ਤੇ ਪਾਰਣ ਗਾਡੋ, ਹੋਤ ਪਰਾਜੈ ਹੇਰਤ ਠਾਂਡੋ।
ਕਹਿਣ ਲੱਗਾ ਜੀ ਦੋਵੇਂ ਪਾਸਿਓਂ ਯੁੱਧ ਸ਼ੁਰੂ ਹੋਇਆ, ਬਹੁਤੀਆਂ ਤੋਪਾਂ ਬਹੁਤੀਆਂ ਬੰਦੂਕਾਂ ਚੱਲੀਆਂ, ਗਾੜਾ ਰਣ ਮਚਿਆ। ਗਾੜੇ ਰਣ ਨੂੰ ਦੇਖ ਕੇ ਜਿਹੜਾ ਬਹਾਦਰ ਸ਼ਾਹ ਸੀ ਉਹ ਆਪਣੀ ਹਾਰ ਨੂੰ ਦੇਖਦਾ ਹੋਇਆ ਡਰ ਗਿਆ।
ਦੀਨ ਹੋਏ ਕੇ ਬਹੁ ਕੇ ਗਿਆ, ਤਬ ਰਾਵਰ ਨੇ ਦਰਸ ਦਿਖਾਇਓ।
ਧਰਮ ਸਿੰਘ ਦੱਸ ਰਿਹਾ ਜੀ ਉਸ ਵੇਲੇ ਫਿਰ ਬਹਾਦਰ ਸ਼ਾਹ ਬਹੁਤ ਕਗਿਆਇਆ, ਬਹੁਤ ਦੀਨ ਹੋ ਗਿਆ, ਉਸ ਵੇਲੇ ਸੱਚੇ ਪਾਤਸ਼ਾਹ ਜੀ ਤੁਸੀਂ ਆਣ ਕੇ ਦਰਸ਼ਨ ਦਿੱਤਾ ਸੀ, ਇਸ ਗੱਲ ਨੂੰ ਤੇ ਤੁਸੀਂ ਵੀ ਜਾਣਦੇ।
ਤਾਰਾ ਆਜਮ ਤੁਰਤ ਸੰਘਾਰਾ, ਬਜਿਓ ਵਿਜੈ ਕੋ ਤਵੈ ਨਗਾਰਾ।
ਸੱਚੇ ਪਾਤਸ਼ਾਹ ਜੀ ਉਸ ਵੱਡੇ ਮੱਚੇ ਹੋਏ ਯੁੱਧ ਦੇ ਵਿੱਚ ਤੁਸੀਂ ਆ ਗਏ, ਤੁਸੀਂ ਆਣ ਕੇ ਤਾਰਾ ਆਜਮ ਨੂੰ ਸੰਘਾਰ ਦਿੱਤਾ, ਮਾਰ ਦਿੱਤਾ। ਤਾਰਾ ਆਜਮ ਦੀ ਮੌਤ ਤੋਂ ਬਾਅਦ ਸੱਚੇ ਪਾਤਸ਼ਾਹ ਬਹਾਦਰ ਸ਼ਾਹ ਦੀ ਜਿੱਤ ਦਾ ਨਗਾਰਾ ਵੱਜ ਗਏ।
ਆਣ ਮਿਲੇ ਸੂਬੇ ਸਮੁਦਾਏ, ਸ਼ਾਹ ਬਹਾਦਰ ਸਲਤਨਤ ਪਾਏ।
ਧਰਮ ਸਿੰਘ ਨੇ ਆਖਿਆ ਸੱਚੇ ਪਾਤਸ਼ਾਹ, ਉਸ ਤੋਂ ਬਾਅਦ ਤਾਰਾ ਆਜਮ ਦੇ ਜਿੰਨੇ ਵੀ ਸੂਬੇ ਸੀ, ਜਿੰਨੇ ਵੀ ਜਰਨੈਲ ਸੀ, ਉਹ ਬਹਾਦਰ ਸ਼ਾਹ ਨੂੰ ਆਣ ਕੇ ਮਿਲ ਗਏ। ਇਸ ਤਰੀਕੇ ਦੇ ਨਾਲ ਰਾਜ ਤਖ਼ਤ ਤੇ ਬਹਾਦਰ ਸ਼ਾਹ ਨੂੰ ਮਿਲ ਗਿਆ।
ਹਮ ਕੋ ਰੁਖ ਸਦ ਕਰੇ ਪਠਾਏ, ਤੁਮ ਕੋ ਬਹੁਤ ਬੰਦਗੀ ਗਾਏ।
ਕਹਿੰਦਾ ਜੀ ਯੁੱਧ ਜਿੱਤਣ ਤੋਂ ਬਾਅਦ ਬਾਦਸ਼ਾਹ ਨੇ, ਮਾਨੋ ਕੇ ਨਵੇਂ ਬਣੇ ਬਾਦਸ਼ਾਹ ਬਹਾਦਰ ਸ਼ਾਹ ਨੇ ਆਗਰੇ ਦੇ ਵੱਲ ਚਾਲੇ ਪਾਏ ਤੇ ਸਾਨੂੰ ਉਹਨੇ ਰੁਖਸਤ ਕੀਤਾ, ਤੁਮ ਕੋ ਬਹੁਤ ਬੰਦਗੀ ਗਾਏ। ਤੇ ਧਰਮ ਸਿੰਘ ਨੇ ਆਖਿਆ ਸੱਚੇ ਪਾਤਸ਼ਾਹ, ਬਾਦਸ਼ਾਹ ਨੇ ਬਹੁਤ ਬੇਨਤੀ ਕੀਤੀ ਹੈ ਤੁਹਾਡੇ ਚਰਨਾਂ ਦੇ ਵਿੱਚ।
ਥਿਰੋਂ ਆਗਰੇ ਨਗਰ ਮਝਾਰਾ, ਤੇਹ ਦਰਸ਼ਨ ਕਰ ਦੇਹ ਉਦਾਰਾ।
ਕਹਿੰਦਾ ਸੱਚੇ ਪਾਤਸ਼ਾਹ, ਬਹਾਦਰ ਸ਼ਾਹ ਨੇ ਆਖਿਆ ਸੀ ਕਿ ਮੈਂ ਆਗਰੇ ਦੇ ਵਿੱਚ ਠਹਿਰਾਂਗਾ ਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਅਰਜ ਕਰਿਓ ਕਿ ਕਿਰਪਾ ਕਰਕੇ ਮੈਨੂੰ ਆਗਰੇ ਆਣ ਕੇ ਦਰਸ਼ਨ ਦੇਣ।
ਸੁਣ ਕੈ ਸ੍ਰੀ ਪ੍ਰਭ ਕੂਚ ਕਰਨ ਤੇ, ਦਿੱਲੀ ਪੁਰ ਦੇਸ਼ ਕੋ ਗਮਨ ਤੇ।
ਧਰਮ ਸਿੰਘ ਤੋਂ ਸਾਰਾ ਪ੍ਰਸੰਗ ਸੁਣ ਲਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਈ ਵੀ ਵਚਨ ਨਾ ਕੀਤਾ ਤੇ ਸੱਚੇ ਪਾਤਸ਼ਾਹ ਜੀ ਉੱਥੋਂ ਅੱਗੇ ਚੱਲੇ ਨੇ, ਦਿੱਲੀ ਦੇ ਵੱਲ ਜਾ ਰਹੇ ਨੇ। ਔਰ ਉਸ ਵੇਲੇ ਕੂਚ ਕੀਤਾ, ਕੋਈ ਵੀ ਧਰਮ ਸਿੰਘ ਨੂੰ ਗੱਲ ਨਾ ਆਖੀ। ਨਗਰ ਗ੍ਰਾਮ ਬਣ ਸੈਲ ਬਿਸਾਲੇ, ਕਰਤ ਜਾਤ ਸ੍ਰੀ ਪ੍ਰਭੂ ਸੁਖ ਨਾਲੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਨਗਰਾਂ ਨੂੰ, ਪਿੰਡਾਂ ਨੂੰ ਤੇ ਜੰਗਲਾਂ ਨੂੰ ਲੰਘਦੇ ਹੋਏ, ਉਹਨਾਂ ਦੀ ਸੈਰ ਕਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਦੇ ਅੱਗੇ ਸੁਖ ਦੇ ਨਾਲ ਜਾ ਰਹੇ। ਨਿਕਟ ਰਹਿਓ ਪੁਰ ਸੁਣ ਸੁਧ ਸਾਰੀ, ਆਈ ਚੱਲ ਸਤ ਗੁਰ ਅਸ ਵਾਰੀ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਚਲਦਿਆਂ ਚਲਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਿੱਲੀ ਦੇ ਨਜ਼ਦੀਕ ਪਹੁੰਚ ਗਏ ਨੇ। ਦੂਸਰੇ ਪਾਸੇ ਦਿੱਲੀ ਦੀ ਜਿਹੜੀ ਸੰਗਤ ਸੀ ਉਸ ਨੂੰ ਪਤਾ ਲੱਗਾ ਕਿ ਸਤਿਗੁਰਾਂ ਦੀ ਸਵਾਰੀ ਆ ਰਹੀ ਹੈ, ਭਾਵ ਸਤਿਗੁਰੂ ਜੀ ਦਿੱਲੀ ਆ ਰਹੇ। ਸੁਣ ਸਿੱਖਣ ਮਨ ਉਪਜਿਓ ਚਾਉ, ਦਰਸ਼ਨ ਹੇਤ ਚਲੇ ਅਗ ਬਾਉ। ਜਦੋਂ ਦਿੱਲੀ ਦੀ ਸੰਗਤ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆ ਰਹੇ ਨੇ, ਉਹਨਾਂ ਦੇ ਮਨ ਦੇ ਵਿੱਚ ਖੇੜਾ ਪੈਦਾ ਹੋਇਆ, ਚਾਹ ਪੈਦਾ ਹੋਇਆ ਤੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ, ਅਗਲ ਵਾਂਢੀ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਗਏ। ਕੇਤਕ ਗਾੜੀ ਪਰ ਚੜ ਤਾਏ, ਕੋ ਸਯੰਦਨ ਪਰ ਚੜੇ ਭਜਾਏ। ਕਈ ਜਿਹੜੇ ਸਿੰਘ ਸਨ ਉਹ ਤੇ ਗੱਡਿਆਂ ਨੂੰ ਸਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਚੱਲੇ ਨੇ, ਤੇ ਕਈਆਂ ਨੇ ਕਹਿੰਦੇ ਨੇ ਰੱਥਾਂ ਦੀ ਸਵਾਰੀ ਕੀਤੀ, ਰੱਥ ਭਜਾ ਕੇ ਅਗਲ ਵਾਂਢੀ ਗਏ। ਕਿਤਕ ਤੁਰੰਗਣ ਪਰ ਚੜ ਚਾਲੇ, ਕਨੇ ਪਦਾਂਤੀ ਪਾਓ ਵਿਸਾਲੇ। ਕਹਿਣ ਤੋਂ ਭਾਵ ਹੈ ਕਿ ਆਪਣੀ ਆਪਣੀ ਵਿੱਤ ਦੇ ਮੁਤਾਬਕ ਉਹਨਾਂ ਨੇ ਆਪਣੇ ਸਾਧਨਾਂ ਦੇ ਉੱਤੇ ਅਸਵਾਰੀ ਕੀਤੀ ਹੈ ਤੇ ਕਹਿੰਦੇ ਨੇ ਚੜ ਕੇ ਗਏ ਨੇ। ਕਈ ਗੱਡਿਆਂ ਤੇ ਗਏ ਨੇ, ਕਈਆਂ ਨੇ ਰੱਥਾਂ ਨੂੰ ਦੌੜਾਇਆ, ਕਈਆਂ ਨੇ ਘੋੜਿਆਂ ਨੂੰ ਦੌੜਾਇਆ ਤੇ ਕਨੇ ਪਦਾਂਤੀ ਪਾਓ ਵਿਸਾਲੇ। ਤੇ ਕਈ ਉਹ ਵੀ ਹਮਾਤਰ ਸਾਥੀ ਨੇ ਜਿਨ੍ਹਾਂ ਦੇ ਕੋਲ ਕੋਈ ਅਸਵਾਰੀ ਨਹੀਂ ਹੈ, ਉਹ ਫਿਰ ਕਹਿੰਦੇ ਨੇ ਪੈਦਲ ਹੀ ਦੌੜ ਕੇ ਪ੍ਰੇਮ ਦੇ ਨਾਲ ਅੱਗੇ ਗਏ।
ਅਨਕ ਅਕੋਰਨ ਕੋ ਕਰ ਤਾਰੇ, ਮਿਲੇ ਜਾਏ ਮਾਰਗ ਅਗ ਵਾਰੇ।
ਇਸ ਤਰੀਕੇ ਦੇ ਨਾਲ ਅਨੇਕਾਂ ਹੀ ਭੇਟਾਂ ਨੂੰ ਹੱਥ ਦੇ ਵਿੱਚ ਰੱਖ ਕੇ ਸੰਗਤ ਸਾਰੀ ਅੱਗੇ ਜਾ ਕੇ ਸਤਿਗੁਰਾਂ ਨੂੰ ਦਿੱਲੀ ਤੋਂ ਬਾਹਰ ਹੀ ਮਿਲੀ।
ਦਰਸ਼ਨ ਕਰ ਕਰ ਪਾਓ ਤਰੰਤੇ, ਚਰਨ ਸਰੋਜਨ ਸੀਸ ਰਖੰਤੇ।
ਦਰਸ਼ਨ ਜਾ ਕੇ ਕੀਤੇ ਨੇ, ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਸਿਰ ਨਵਾਇਆ ਹੈ ਔਰ ਉਹਨਾਂ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਭੇਟਾਂ ਵੀ ਰੱਖੀਆਂ।
ਵਸਤ੍ਰ ਵਿਭੂਖਣ ਦਰਬ ਉਦਾਰਾ, ਅਰਪੈ ਪ੍ਰਭੂ ਕੋ ਕਈ ਹਜ਼ਾਰਾ।
ਕਵੀ ਜੀ ਲਿਖਦੇ ਨੇ ਕਈਆਂ ਨੇ ਸੋਹਣੇ ਕੀਮਤੀ ਵਸਤ੍ਰ ਭੇਟਾ ਰੱਖੇ ਨੇ, ਕਈਆਂ ਨੇ ਗਹਿਣੇ ਮੱਥਾ ਟੇਕੇ ਨੇ, ਕਈਆਂ ਨੇ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੈਸੇ ਮੱਥਾ ਟੇਕੇ ਨੇ।
ਸਭ ਕੀ ਕਰੀ ਪਾਵਨਾ ਪੂਰੀ, ਕਿਰਪਾ ਦ੍ਰਿਸ਼ਟ ਅਵਲੋਕਤ ਰੂਰੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤ ਦੇ ਉੱਤੇ ਮਿਹਰ ਦੀ ਨਜ਼ਰ ਫੇਰੀ, ਸਾਰਿਆਂ ਦੀਆਂ ਮਨ ਦੀਆਂ ਜਿਹੜੀਆਂ ਭਾਵਨਾਵਾਂ ਸਨ ਉਹਨਾਂ ਨੂੰ ਪੂਰੀਆਂ ਕੀਤਾ।
ਜਮਨਾ ਪਾਰ ਕਰਿਓ ਪ੍ਰਭੂ ਡੇਰਾ, ਲੱਗਿਓ ਦੀਵਾਨ ਖਾਲਸੇ ਕੇਰਾ।
ਕਵੀ ਜੀ ਲਿਖਦੇ ਨੇ ਜਮਨਾ ਨਦੀ ਤੋਂ ਪਾਰਲੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਡੇਰਾ ਲਾਇਆ, ਉਸ ਵੇਲੇ ਬਹੁਤ ਵੱਡਾ ਦੀਵਾਨ ਸਜਿਆ ਖਾਲਸੇ ਦਾ।
ਆਮਹ ਜਾਹੇ ਨਗਰ ਨਰ ਨਾਰੀ, ਗੁਰ ਮੂਰਤ ਪਰ ਹੈ ਬਲੇਹਾਰੀ।
ਹੁਣ ਨਗਰ ਦੇ ਵਿੱਚੋਂ, ਦਿੱਲੀ ਦੇ ਵਿੱਚੋਂ ਬਹੁਤ ਸਾਰੇ ਇਸਤਰੀਆਂ ਪੁਰਸ਼ ਵਾਰੀ ਵਾਰੀ ਆਉਂਦੇ ਨੇ, ਸਤਿਗੁਰਾਂ ਦੇ ਆਣ ਕੇ ਦਰਸ਼ਨ ਕਰਦੇ ਨੇ, ਗੁਰੂ ਜੀ ਦੀ ਜਿਹੜੀ ਸੋਹਣੀ ਮੂਰਤੀ ਹੈ ਉਹਦੇ ਤੋਂ ਸਾਰੇ ਬਲਿਹਾਰ ਜਾਂਦੇ ਨੇ, ਵਾਰੇ ਜਾਂਦੇ ਨੇ।
ਇੱਕ ਦਿਨ ਡੇਰਾ ਗੁਰੂ ਟਿਕਾਇਓ, ਪੁੰਨ ਕਰ ਜੋਰ ਸਿੱਖ ਗਨ ਆਇਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਉੱਥੇ ਡੇਰਾ ਕੀਤਾ, ਅਗਲੇ ਦਿਨ ਬਹੁਤ ਸਾਰੇ ਸਿੱਖ ਜਿਹੜੇ ਸੀ ਉਹ ਸਤਿਗੁਰਾਂ ਦੇ ਦਰਸ਼ਨ ਦੇ ਵਾਸਤੇ ਪਹੁੰਚੇ।
ਬੈਠੇ ਗੁਰੂ ਟਿਕ ਬੰਧਨ ਕੀਨੀ, ਖੁਸ਼ੀ ਕਰੀ ਸਭ ਪਰ ਸੁਖ ਲੀਨੀ।
ਜਿਹੜੇ ਸਿੱਖ ਦੂਸਰੇ ਦਿਨ ਆਏ ਨੇ, ਸਤਿਗੁਰਾਂ ਨੇ ਉਹਨਾਂ ਤੇ ਵੀ ਬਹੁਤ ਜ਼ਿਆਦਾ ਕਿਰਪਾ ਕੀਤੀ, ਉਹ ਸਤਿਗੁਰਾਂ ਦੇ ਕੋਲ ਬਹਿ ਗਏ।
ਸ੍ਰੀ ਮੁਖ ਤੇ ਆਇਸ ਫੁਰਮਾਈ, ਹਮਕੋ ਦਿੱਲੀ ਦੇਹੋ ਦਿਖਾਈ।
ਜਿਹੜੇ ਦੂਸਰੇ ਦਿਨ ਸਤਿਗੁਰਾਂ ਦੇ ਕੋਲ ਸਿੱਖ ਆਏ ਨੇ, ਉਹ ਬੈਠੇ ਨੇ, سدگرو سچے پاتشاہ جی نے انہوں نے حکم کیتا، کہندے نے ہم کو دلی دیو دکھائی، اے پائی سکھو سانو بھی دلی دکھا دے۔ قلعہ بازار آد سب تھان، سندرتا سنیت بہ کان۔ سچے پاتشاہ جی کہندے نے میں دلی شہر دی بڑی سندرتا دی تعریف سنی ہے، میں سنیا ہے کہ ایتھے بہت ودیا قلعے نے، ایتھوں دے جڑے بازار نے وہ بھی بڑے چنگے نے۔ سچے پاتشاہ جی کہندے نے صفت بڑی سنی ہے دلی دی، کہندے نے سانو بھی دلی دکھاؤ۔ سن کے سکھن کی نہ صلاح، آس منجس ہم کو اس ماہو۔ جدو سدگران نے اس طرح بچن کیتا سانو لے چلو نال دلی دے قلعے تے بازار دکھاؤ، اس ویلے سکھ کہندے نے بول نہ سکے۔ کیوں نہ بول سکے؟ کہندے نے انہوں نے آپس دے وچ صلاح کیتی کہ سدگران نو دلی کھڑنا خطرے تو خالی نہیں ہے۔ سید مغل پٹھان ہزارے، جنگ کرت سدگرو نے مارے۔ انہوں نے سوچیا کہ دلی دے وچ بہت وڈے وڈے سید مغل پٹھان جڑے ترک نے، وہ ہزاراں دی گنتی دے وچ رہندے نے، تے جنگاں جدھاں دے وچ سدگرو سچے پاتشاہ جی نے انہاں دے رشتے داراں نو بہتا مارے۔ کس کو پتر پرتیجا پراتا، پر میں باسے کسوں جماتا۔ جنہاں جنگاں جدھاں دے وچ سدگرو نے ترکاں نو ماریا ہے، انہاں دے سربندی مانو کہ دلی دے وچ وسدے نے، کسے دا پتر ہے، کسے دا بھتیجا ہے، کسے دا بھرا ہے، اسی طرح کسے دے رشتے دار نو سدگرو نے ماریا ہے، انہاں دے سارے جڑے رشتے دار قریبی نے وہ تے دلی دے وچ رہندے نے۔ اتیادک سنبندی کنے، جن کے رن میں سات گور ہنے۔ سوچ رہے نے کہ اس طرح دے انیکاں ہی جڑے رشتے دار نے وہ دلی دے وچ رہندے نے، جنہاں دے رشتے داراں نو سدگرو نے جنگاں جدھاں دے وچ ماریا۔ سوئے اور کرودھاں جوے نہاراں، ہوے کر اکٹھے شستر پہاراں۔ آپس دے وچ سکھاں نے صلاح کیتی کہ جے سدگرو نو دلی شہر دے اندر لے گئے تے او جڑے لوک نے او انہاں نو دیکھ کے کرودھوان ہو جان گے، جدوں ہی دیکھن گے تے او اپنے شریکا برادری دے جڑے لوک سدگرو نے مارے نے، اپنے بھراواں دا سنبندیاں دا او سدگرو تو بدلہ لین دے واسطے سدگرو دے اتے شستراں دا پرہار کرن۔ آو رنگ مارے او پتر تس کیرا، ہویو نہیں پرتاپ یا چھیرا۔ سکھاں نے صلاح کیتی کہ پاویں بادشاہ اورنگزیب مر چکا ہے، اس دی جگہ دے اتے اوہدا پتر جڑا بہادر شاہ ہے وہ بادشاہ بنیا ہے، پر اجے تک بہادر شاہ دا جڑا پرتاپ ہے وہ ودیا نہیں ہویا، اس کر کے لوگ اس نویں بادشاہ دا بھی ڈر نہیں منن گے۔ نہیں پہ تر ہے مرے کے مارے، چھڑا جنگ تب کو ہٹکارا۔ کہندے نے وہ لوگ بادشاہ نویں بنے دا کوئی ڈر تارن نہیں کرن گے، سدگرو نو مارن دا یتن کرن گے، اس طرح وڈا جنگ چھڑ جاوے گا، پھر اس جنگ تو کسے نو روکیا نہیں جا سکدا۔ یا تے پربھو کو تری چڑھاو، سری جمنا بچ کو لے جاو۔ ہن انہوں نے صلاح کیتی ہے کہ سدگرو نو دلی نہ کھڑیا جاوے۔ کچھ سکھاں نے آکھیا کہ سدگرو نے بچن کیتا ہے میں دلی دیکھنی ہے، او دا کی کریے؟ پھر انہوں نے ایک صلاح کیتی، ایک سکیم سوچی، کہندے نے کہ سدگرو سچے پاتشاہ جی نو اس جمنا دے وچ کہ بیڑی پا کے اس بیڑی دے وچ بٹھا لیے تے جمنا دے وچ ہی تیرتے ہوئے سدگرو نو لے جائیے۔ کہندے نے نکٹ نکٹ کے سکل مکانا، تہاں بتاو پکھو مہانا۔ کہندے نے جمنا ندی دے وچ کہ بیڑی دے وچ سدگرو نو بٹھا کے تے بیڑی نو تیرتے ہوئے دور لے جائیے، تے کہندے نے دلی دیاں جڑیاں وڈیاں عمارتاں نے، وڈے قلعے نے، او تے دوروں ہی دسدے نے، تے سدگرو سچے پاتشاہ جی نو بیڑی دے وچ بٹھا کے نال نال لئی جاواں گے تے نال نال دسدے جاواں گے سچے پاتشاہ آ فلانی جگہ ہے، آ فلانی جگہ۔ ایم مسلط کر سب دل والی، منگوائی اک ناؤ بسالی۔ ہن گرنتھاکار پائی سنتوک سنگھ جی لکھ دے نے کہ دلی والی سنگت نے اس طرح صلاح کیتی ہے سدگرو دے بہن دے واسطے ایک بہت وڈی بیڑی منگا لی۔ और संग के तक मंगवाई, कह कर सतगुर ले चढ़ाई। वड्डा बेड़ा सतगुरां दे बहन दे वास्ते मंगाया, होर छोटियां बेड़ियां मंगाईयां जिदे विच बाकी दे सिंह बह गए। इस तरह सतगुरु सच्चे पातशाह जी नूं बेड़ी दे विच चढ़ा लिया।
सने सने सब तरी चलाई, पुर के निकट तरत जब आई।
इसे तरह हौली हौली सारियां बेड़ियां चलनिया शुरू होईयां जमुना नदी दे विच, ते कहिंदे ने हौली हौली तैरदियां होईयां बेड़ियां काफी मानो के दिल्ली दे नजदीक पहुंच गई।
दूर बीन प्रभु को गहवाई, लगे बतावन थल समदाई।
जदों शहर लागे आया ते कहिंदे ने सिखां ने सतगुरां दे हत्थ दे विच दूरबीन फड़ा दित्ती के दूरबीन दे राही तुसी दूर दे जिहड़े नजारे ने ओ नेड़े ही देखोगे। सतगुरां नूं दूरबीन फड़ा के ते जिहड़े लागे दे सिख ने ओ फिर दसन लगे ने सतगुरां नूं।
कहिंदे ने श्री सतगुरु बाजार बिसाला, लाल दुर्ग लग हाटन वाला।
कहिंदे ने सच्चे पातशाह आओ देखो दिल्ली दा जिहड़ा वड्डा बाजार है ਉਹ ਦਿਸ ਰਿਹਾ। ਸੱਚੇ ਪਾਤਸ਼ਾਹ ਉਹ ਦੂਰ ਉੱਚਾ ਜਿਹੜਾ ਹੈ ਉਹ ਲਾਲ ਕਿਲਾ ਹੈ, ਤੇ ਸੱਚੇ ਪਾਤਸ਼ਾਹ ਉਥੋਂ ਲੈ ਕੇ ਦੇਖੋ ਹੱਟੀਆਂ ਦੀਆਂ ਕਿੰਨੀਆਂ ਵੱਡੀਆਂ ਪੰਗਤਾਂ ਲੱਗੀਆਂ।
ਮੈਂ ਜਿਤ ਜੁਮਾ ਖਰੀ ਇਹ ਦੇਖੀ, ਅਤ ਸੁੰਦਰ ਸੁਰਪੁਰੀ ਸਰਖੀ।
ਕਹਿੰਦੇ ਨੇ ਸੱਚੇ ਪਾਤਸ਼ਾਹ ਉਹ ਦੂਰ ਦੇਖੋ ਜਾਮਾ ਮਸਜਿਦ ਦਿਸਦੀ ਹੈ। ਕਹਿੰਦੇ ਨੇ ਅਤ ਸੁੰਦਰ ਦੇਖੋ ਜਾਮਾ ਮਸਜਿਦ ਕਿੰਨੀ ਸੋਹਣੀ ਲੱਗ ਰਹੀ ਹੈ, ਮਾਨੋ ਕਿ ਸੁਰਪੁਰੀ ਵਰਗੀ ਬਰਾਬਰਤਾ ਰੱਖਦੀ ਹੈ, ਜਿਵੇਂ ਕਿ ਸਵਰਗ ਦੀ ਕੋਈ ਪੁਰੀ ਹੁੰਦੀ ਹੈ ਇਸ ਤਰ੍ਹਾਂ ਜਾਮਾ ਮਸਜਿਦ ਲੱਗ ਰਹੀ ਹੈ।
ਪਾਹਣ ਲਾਲ ਲੱਗਿਓ ਇਹ ਸਾਰੋ, ਬਹੁ ਤਨ ਦੇ ਕਰ ਦੁਰਗ ਉਸਾਰੋ।
ਕਹਿੰਦੇ ਨੇ ਸੱਚੇ ਪਾਤਸ਼ਾਹ ਉਹ ਜੋ ਦੂਰ ਤੁਸੀਂ ਲਾਲ ਕਿਲੇ ਨੂੰ ਦੇਖ ਰਹੇ ਹੋ, ਸੱਚੇ ਪਾਤਸ਼ਾਹ ਇਸ ਕਿਲੇ ਦੇ ਵਿੱਚ ਸਾਰਾ ਲਾਲ ਪੱਥਰ ਲੱਗਿਆ ਔਰ ਬਹੁਤਾ ਤਨ ਦੇ ਕੇ ਇਸ ਕਿਲੇ ਦੀ ਉਸਾਰੀ ਕੀਤੀ ਗਈ।
ਬਾਸਾ ਕਰਤ ਰਹੇ ਗਨ ਸ਼ਾਹੂ, ਚਿੱਤਰ ਬਚਿੱਤਰ ਬਣੇ ਇਸ ਮਾਹੂ।
ਸਿੱਖਾਂ ਨੇ ਸਤਿਗੁਰਾਂ ਨੂੰ ਆਖਿਆ ਕਿ ਇਹ ਜੋ ਲਾਲ ਕਿਲਾ ਹੈ ਇਹਦੇ ਵਿੱਚ ਪਹਿਲੇ ਜਿਹੜੇ ਮੁਗਲ ਬਾਦਸ਼ਾਹ ਨੇ ਬਹੁਤ ਹੋਏ ਨੇ ਤੇ ਬਹੁਤੇ ਸਾਰੇ ਇੱਥੇ ਰਹੇ ਨੇ। ਸੱਚੇ ਪਾਤਸ਼ਾਹ ਇਸ ਕਿਲੇ ਦੇ ਅੰਦਰ ਬਹੁਤ ਸੋਹਣੇ ਚਿੱਤਰ ਬਚਿੱਤਰ ਕਿਸਮ ਦੇ ਅਲੌਕਿਕ ਕਿਸਮ ਦੇ ਬਣਾਏ ਗਏ।
ਇੱਥੇ ਆਦਿਕ ਕਹਿ ਸਕਲ ਦਿਖਾਈ, ਸਣੇ ਸਣੇ ਤਰਨੀ ਚਲਵਾਈ।
ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਦੱਸਦੇ ਜਾਂਦੇ ਨੇ, ਬਹੁਤ ਕੁਝ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੂਰਬੀਨ ਰਾਹੀਂ ਦਿਖਾਇਆ। ਹੌਲੀ ਹੌਲੀ ਜਿਹੜੀ ਬੇੜੀ ਹੈ ਉਹ ਅੱਗੇ ਦੀ ਅੱਗੇ ਚੱਲਦੀ ਜਾ ਰਹੀ।
ਮੋਤੀ ਬਾਗ ਉਤਾਰੇ ਜਾਏ, ਕਾਣੇ ਲੋਕ ਆਏ ਉਮਡਾਏ।
ਅਖੀਰ ਦੇ ਵਿੱਚ ਮੋਤੀ ਬਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਿੱਲੀ ਦਿਆਂ ਸਿੱਖਾਂ ਨੇ ਡੇਰਾ ਲਵਾਇਆ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਹੋਰ ਵੀ ਬਹੁਤ ਸਾਰੇ ਸਿੰਘ ਆਏ।
ਦਰਸ਼ਨ ਕਰ ਕਰ ਸਕਲ ਸਿਧਾਰੇ, ਤੈ ਸਤਿਗੁਰ ਤਰ ਬਾਗ ਨਿਹਾਰੇ।
ਮੋਤੀ ਬਾਗ ਦੇ ਵਿੱਚ ਸਤਿਗੁਰੂ ਜੀ ਨੇ ਡੇਰਾ ਲਾਇਆ, ਦਰਸ਼ਨ ਕਰ ਕਰਕੇ ਜਿਹੜੀ ਸਾਧ ਸੰਗਤ ਹੈ ਉਹ ਵਾਪਸ ਚਲੀ ਜਾ ਰਹੀ ਹੈ। ਤੈ ਸਤਿਗੁਰ ਤਰ ਬਾਗ ਨਿਹਾਰੇ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਤਰ ਕੇ ਬਾਗਾਂ ਤੇ ਬੂਟਿਆਂ ਨੂੰ ਦੇਖਿਆ।
ਪੁਨ ਤਰਨੀ ਪਰ ਲੈ ਚੜਾਏ, ਪਹੁੰਚਾਏ ਜਹ ਸੇਵਰ ਲਗਾਏ।
ਥੋੜੀ ਦੇਰ ਮੋਤੀ ਬਾਗ ਦੇ ਵਿੱਚ ਟਿਕਣ ਤੋਂ ਬਾਅਦ ਫੇਰ ਸਤਿਗੁਰਾਂ ਨੂੰ ਅਰਜ ਕਰਕੇ ਉਸੇ ਹੀ ਬੇੜੀ ਦੇ ਵਿੱਚ ਵਾਪਸ ਚੜਾ ਕੇ ਉਸੇ ਜਗ੍ਹਾ ਤੇ ਲੈ ਆਏ ਨੇ ਜਿੱਥੋਂ ਕਿ ਪਹਿਲਾਂ ਉਧਰ ਨੂੰ ਗਏ ਸਨ।
ਤਵ ਸਤਿਗੁਰ ਸਿੱਖਣ ਸਨ ਕਹਿਓ, ਕਰਨ ਫਰੇਬ ਹਮੋ ਸੰਗ ਚਾਹਿਓ।
ਜੋ ਕੁਝ ਉਹਨਾਂ ਨੇ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਸਾਰੀ ਗੱਲ ਨੂੰ ਸਵੀਕਾਰ ਕੀਤਾ। ਜਦੋਂ ਵਾਪਸ ਸਾਰਾ ਕੁਝ ਦਿਖਾ ਕੇ ਆ ਗਏ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਆਖਿਆ, ਕਹਿੰਦੇ ਨੇ ਕਰਨ ਫਰੇਬ ਹਮੋ ਸੰਗ ਚਾਹਿਓ। ਕਹਿੰਦੇ ਨੇ ਹੇ ਭਾਈ ਸਿੱਖੋ, ਤੁਸੀਂ ਤੇ ਸਾਡੇ ਨਾਲ ਫਰੇਬ ਕੀਤਾ ਹੈ, ਛਲ ਕੀਤਾ ਹੈ, ਵਲ ਕੀਤਾ ਹੈ।
ਦਿੱਲੀ ਮੈਂ ਸਿੱਖੀ ਮਗ ਹੇਰਾ, ਜਥਾ ਮੁਲੰਮਾ ਕੰਚਨ ਕੇਰਾ।
ਗੁਰੂ ਜੀ ਕਹਿੰਦੇ ਨੇ ਦਿੱਲੀ ਦੀ ਸਿੱਖੀ ਹੈ ਜਿਹੜੀ ਉਸ ਦੇ ਰਸਤੇ ਨੂੰ ਅਸੀਂ ਇਸ ਤਰ੍ਹਾਂ ਦੇਖਿਆ, ਮੰਨੋ ਕਿ ਜਿਵੇਂ ਸੋਨੇ ਦਾ ਮੁਲੰਮਾ ਹੁੰਦਾ। ਸੋ ਦਿਨ ਬਿਤਿਓ ਪ੍ਰਾਤ ਪੁੰਨ ਪਈ, ਸੰਗਤ ਸਕਲ ਦਰਸ ਕੋ ਗਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਹਿਣ ਦਾ ਭਾਵ ਹੈ ਕਿ ਤੁਸੀਂ ਡਰਦਿਆਂ ਨੇ ਮੈਨੂੰ ਦਿੱਲੀ ਦੇ ਵਿੱਚ ਪ੍ਰਵੇਸ਼ ਨਹੀਂ ਕਰਾਇਆ, ਮੰਨੋ ਕਿ ਜਿਵੇਂ ਸੋਨੇ ਦਾ ਮੁਲੰਮਾ ਹੁੰਦਾ ਉਹ ਝੂਠਾ ਹੁੰਦਾ, ਇਸ ਤਰ੍ਹਾਂ ਤੁਸੀਂ ਮੇਰੇ ਨਾਲ ਗੱਲ ਕੀਤੀ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੰਨਾ ਵਚਨ ਕੀਤਾ, ਹੋਰ ਕੁਝ ਵੀ ਨਹੀਂ ਆਖਿਆ। ਉਹ ਸਾਰਾ ਦਿਨ ਬਤੀਤ ਹੋ ਗਿਆ, ਫਿਰ ਕਹਿੰਦੇ ਨੇ ਰਾਤ ਬਤੀਤ ਹੋਈ, ਅਗਲੀ ਸਵੇਰ ਹੋਈ ਤੇ ਸੰਗਤ ਫੇਰ ਦਰਸ਼ਨ ਦੇ ਵਾਸਤੇ ਪਹੁੰਚੀ। ਕਰ ਬੰਧਨ ਬੈਠੇ ਜਬ ਪਾਸੀ, ਸ੍ਰੀ ਮੁਖ ਤੇ ਤਬ ਗਿਰਾ ਪ੍ਰਕਾਸ਼ੀ। ਜਦੋਂ ਬੰਦਨਾ ਕਰਕੇ ਸਤਿਗੁਰਾਂ ਦੇ ਕੋਲ ਸਿੱਖ ਬੈਠੇ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਵਚਨ ਕੀਤਾ। ਕਹਿੰਦੇ ਨੇ ਨੌਵੇਂ ਸਤਿਗੁਰੂ ਜਹਿ ਸਸਕਾਰੇ, ਤਿਸ ਥਲ ਕੋ ਕੀਜੈ ਨਿਰਤਾਰੇ। ਗੁਰੂ ਜੀ ਕਹਿੰਦੇ ਨੇ ਨੌਵੇਂ ਸਤਿਗੁਰੂ ਜੀ ਭਾਵ ਸਤਿਗੁਰੂ ਤੇਗ ਬਹਾਦਰ ਜੀ ਦਾ ਜਿੱਥੇ ਸੰਸਕਾਰ ਹੋਇਆ ਸੀ, ਕਹਿੰਦੇ ਨੇ ਉਸ ਜਗ੍ਹਾ ਨੂੰ ਲੱਭੋ, ਚੰਗੀ ਤਰ੍ਹਾਂ ਨਿਰਧਾਰ ਕਰੋ ਕਿ ਵਾਕਿਆ ਕਿਹੜੀ ਜਗ੍ਹਾ ਤੇ ਸਤਿਗੁਰਾਂ ਦੇ ਸਰੀਰ ਦਾ ਸੰਸਕਾਰ ਹੋਇਆ ਸੀ। ਆਗੇ ਆਵਰੰਗ ਤੇ ਡਰ ਪਾਵੋ, ਆਵ ਨਾ ਰਹਿਓ ਮੰਦਰ ਬਣਵਾਵੋ। ਸਤਿਗੁਰੂ ਜੀ ਕਹਿੰਦੇ ਨੇ ਉਸ ਜਗ੍ਹਾ ਨੂੰ ਲੱਭਿਆ ਜਾਵੇ ਜਿੱਥੇ ਸਤਿਗੁਰਾਂ ਦੇ ਸਰੀਰ ਦਾ ਸੰਸਕਾਰ ਹੋਇਆ ਸੀ। ਗੁਰੂ ਜੀ ਨੇ ਆਖਿਆ ਅੱਗੇ ਤੇ ਔਰੰਗਜ਼ੇਬ ਬਾਦਸ਼ਾਹ ਜਿਹੜਾ ਵਿਦਰੋਹੀ ਸੀ ਉਹਦੇ ਤੋਂ ਸਾਰੇ ਤੁਸੀਂ ਡਰਦੇ ਸੀ। ਕਹਿੰਦੇ ਨੇ ਆਪ ਨਾ ਰਹੋ, ਹੁਣ ਔਰੰਗਜ਼ੇਬ ਮਰ ਚੁੱਕਾ ਹੈ, ਇਸ ਕਰਕੇ ਉਹਦਾ ਕੋਈ ਡਰ ਨਹੀਂ ਹੈ, ਮੰਦਰ ਬਣਵਾਓ ਤੇ ਉਸ ਜਗ੍ਹਾ ਨੂੰ ਲੱਭ ਕੇ ਉੱਥੇ ਸੋਹਣਾ ਗੁਰਦੁਆਰਾ ਬਣਾਇਆ ਜਾਵੇ। ਸੁਣ ਕੇ ਸਿੱਖ ਗਏ ਤਬ ਸਿਆਣੇ, ਜਹ ਸਸਕਾਰੇ ਜੋ ਤਹ ਜਾਣੇ। ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਜਿਹੜੇ ਸਿਆਣੇ ਸਿਆਣੇ ਸਿੱਖ ਸਨ ਉਹ ਉਸ ਜਗ੍ਹਾ ਦੇ ਉੱਤੇ ਪਹੁੰਚੇ ਨੇ। ਜਹ ਸਸਕਾਰੇ ਜੋ ਤਹ ਜਾਣੇ, ਕਹਿਣ ਤੋਂ ਭਾਵ ਇਹ ਹੈ ਕਿ ਜੋ ਉਸ ਥਾਂ ਨੂੰ ਜਾਣਦੇ ਸਨ ਕਿ ਇਸ ਜਗ੍ਹਾ ਦੇ ਉੱਤੇ ਸਤਿਗੁਰਾਂ ਦੇ ਸਰੀਰ ਦਾ ਸੰਸਕਾਰ ਹੋਇਆ ਹੈ, ਉਹ ਉੱਥੇ ਗਏ ਨੇ। ਨਿਰਣੈ ਕਰਿਓ ਲਿਓ ਥਲ ਸੋਉ, ਬਨਵਾਇਓ ਮੰਦਰ ਸਭ ਕੋ। ਉਸ ਵੇਲੇ ਨਿਰਣੇ ਕੀਤਾ ਗਿਆ, ਉਸ ਜਗ੍ਹਾ ਨੂੰ ਲੱਭਿਆ ਗਿਆ, ਲੱਭ ਕੇ ਉਸ ਜਗ੍ਹਾ ਦੇ ਉੱਤੇ ਫਿਰ ਸੋਹਣਾ ਜਿਹੜਾ ਗੁਰਦੁਆਰਾ ਸੀ ਉਹ ਸਿੰਘਾਂ ਨੇ ਬਣਾਉਣਾ ਸ਼ੁਰੂ ਕੀਤਾ। ਸ੍ਰੀ ਪ੍ਰਭ ਦਰ ਬਧਾਇਓ ਬਹੁ ਤੇਰਾ, ਹੁਕਮ ਮਾਨ ਕਰ ਕੀਨ ਬਡੇਰਾ। ਜਦੋਂ ਗੁਰਦੁਆਰੇ ਨੂੰ ਬਣਾਉਣਾ ਸ਼ੁਰੂ ਕੀਤਾ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਸਾਰੇ ਪੈਸੇ ਦਿੱਤੇ ਔਰ ਉਹਨਾਂ ਪੈਸਿਆਂ ਦੇ ਨਾਲ ਹੁਕਮ ਨੂੰ ਮੰਨ ਕੇ ਵੱਡੇ ਤੋਂ ਵੱਡਾ ਤੇ ਸੋਹਣੇ ਤੋਂ ਸੋਹਣਾ ਜਿਹੜਾ ਗੁਰਦੁਆਰਾ ਸੀ ਉਸ ਨੂੰ ਬਣਾਇਆ ਗਿਆ।
ਪੂਜਣ ਲੱਗੇ ਸਕਲ ਨਰ ਨਾਰੀ, ਕਰ ਭਾਵਨਾ ਪੂਰਨ ਸਾਰੀ।
ਹੁਣ ਕਵੀ ਜੀ ਲਿਖਦੇ ਨੇ ਉਸ ਦਿਨ ਤੋਂ ਉਸ ਗੁਰਦੁਆਰੇ ਦੀ ਬਹੁਤ ਜ਼ਿਆਦਾ ਪੂਜਾ ਹੁੰਦੀ ਹੈ, ਬਹੁਤ ਸਾਰੇ ਇਸਤਰੀਆਂ ਪੁਰਸ਼ ਉਹਨੂੰ ਪੂਜਦੇ ਨੇ ਤੇ ਜਿਹਦੇ ਤੋਂ ਸਾਰਿਆਂ ਦੀਆਂ ਮਨ ਦੀਆਂ ਜਿਹੜੀਆਂ ਕਾਮਨਾਵਾਂ ਨੇ ਉਹਨਾਂ ਤੋਂ ਪੂਰੀਆਂ ਹੁੰਦੀਆਂ ਨੇ।
ਇਤੇ ਆਦਿਕ ਕਰ ਕਾਜ ਅਛੇਰੇ, ਚਲਨ ਚਾਹੇ ਸ੍ਰੀ ਗੁਰੂ ਅਗੇਰੇ।
ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਾਰੇ ਚੰਗੇ ਕਾਰਜ ਕਰਨ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੇ ਜਾਣ ਦੀ ਤਿਆਰੀ ਕੀਤੀ।
ਸਿੱਖ ਸੰਗਤ ਸਗਰੀ ਚੱਲ ਆਈ, ਬੇਨਤੀ ਕਰੀ ਪ੍ਰਭੂ ਅਗਵਾਈ।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਿੱਲੀ ਤੋਂ ਅੱਗੇ ਚੱਲੇ ਉਸ ਵੇਲੇ ਕਹਿੰਦੇ ਨੇ ਸਾਰੀ ਜਿਹੜੀ ਦਿੱਲੀ ਦੀ ਸੰਗਤ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੀ ਹੈ ਔਰ ਉਹਨਾਂ ਨੇ ਆਣ ਕੇ ਇਸ ਤਰ੍ਹਾਂ ਬੇਨਤੀ ਕੀਤੀ।
ਤੁਮ ਸਮ ਜਿਸ ਕੋ ਦਰਸ਼ਨ ਹੈ, ਦਿੱਲੀ ਵਿਖੇ ਰਹਿ ਹਮ ਚਾਹੇ।
ਸੰਗਤ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਹੀ ਜਿਸ ਦਾ ਦਰਸ਼ਨ ਹੋਵੇ, ਸੱਚੇ ਪਾਤਸ਼ਾਹ ਅਸੀਂ ਚਾਹੁੰਦੇ ਹਾਂ ਕਿ ਉਹ ਕੋਈ ਸਿੱਖ ਤੁਹਾਡਾ ਇੱਥੇ ਰਵੇ।
ਇਸ ਪੁਰ ਸਮ ਦੂਸਰ ਕੋ ਨਾਹੀ, ਸਿੱਖੀ ਬਿਥਰੈ ਥਿਰ ਇਸ ਮਾਹੀ।
ਸੰਗਤ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਤੇ ਦੱਖਣ ਨੂੰ ਜਾ ਰਹੇ ਹੋ, ਸੱਚੇ ਪਾਤਸ਼ਾਹ ਕੋਈ ਐਸਾ ਇੱਕ ਸਿੱਖ ਇਸ ਜਗ੍ਹਾ ਦੇ ਉੱਤੇ ਤੁਹਾਨੂੰ ਠਹਿਰਾਉਣਾ ਚਾਹੀਦਾ ਜਿਹੜਾ ਕਿ ਇੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕਰੇ, ਕਿਉਂਕਿ ਦਿੱਲੀ ਵਰਗੇ ਸ਼ਹਿਰ ਵਰਗਾ ਹੋਰ ਕੋਈ ਵੀ ਵੱਡਾ ਸ਼ਹਿਰ ਨਹੀਂ ਹੈ, ਇਹ ਵੱਡੀ ਰਾਜਧਾਨੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਆਪਣੇ ਜਾਣ ਤੋਂ ਪਿੱਛੋਂ ਕਿਸੇ ਨੂੰ ਇੱਥੇ ਨਿਯੁਕਤ ਕਰੋ ਤਾਂ ਕਿ ਤੁਹਾਡੀ ਜਿਹੜੀ ਸਿੱਖੀ ਹੈ ਉਹ ਇਸੇ ਤਰ੍ਹਾਂ ਬਰਕਰਾਰ ਰਵੇ ਤੇ ਵੱਧਦੀ ਰਵੇ।
ਪੂਜਣ ਹੇਤ ਟਿਕਾਵੋ ਕੋਈ ਚਿਤਵਤ ਪੇ ਸੁਣ ਕਰ ਬਿਦ ਸਈ।
ਸੰਗਤ ਨੇ ਆਖਿਆ ਕਿ ਸੱਚੇ ਪਾਤਸ਼ਾਹ ਜਿਸ ਦੀ ਅਸੀਂ ਤੁਹਾਡੇ ਵਾਂਗ ਪੂਜਾ ਕਰ ਸਕੀਏ ਐਸੇ ਸ਼ਖਸ ਨੂੰ ਇਸ ਦਿੱਲੀ ਦੇ ਵਿੱਚ ਠਹਿਰਾਓ। ਜਦੋਂ ਸੰਗਤ ਨੇ ਅਰਜ ਕੀਤੀ ਉਸ ਵੇਲੇ ਥੋੜੇ ਚਿਰ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਚਦੇ ਰਹੇ ਕਿ ਮੈਂ ਕਿਹਨੂੰ ਇਸ ਜਗ੍ਹਾ ਦੇ ਉੱਤੇ ਛੱਡ ਕੇ ਜਾਵਾਂ।
ਦੋਨੋ ਮਹਿਲ ਸੰਗ ਮੈਂ ਜੋਏ ਬੋਲੇ ਸ੍ਰੀ ਮੁਖ ਤੁਮ ਸੁਖ ਹੋਏ।
ਥੋੜੀ ਦੇਰ ਸੋਚਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਦੋਵੇਂ ਮਹਿਲਾਂ ਦੇ ਵੱਲ ਦੇਖਿਆ, ਭਾਵ ਮਾਤਾ ਸੁੰਦਰੀ ਨੂੰ ਦੇਖਿਆ ਤੇ ਮਾਤਾ ਸਾਹਿਬ ਦੇਵਾਂ ਨੂੰ ਦੇਖਿਆ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਤਾ ਸੁੰਦਰੀ ਨੂੰ ਹੁਕਮ ਕੀਤਾ, ਕਹਿੰਦੇ ਨੇ ਤੁਮ ਸੁਖ ਹੋਏ, ਕਹਿੰਦੇ ਨੇ ਸੁੰਦਰੀ ਤੂੰ ਇਸੇ ਜਗ੍ਹਾ ਦੇ ਉੱਤੇ ਦਿੱਲੀ ਦੇ ਵਿੱਚ ਟਿਕ ਜਾ, ਤੈਨੂੰ ਬਹੁਤਾ ਜ਼ਿਆਦਾ ਸੁਖ ਹੋਵੇਗਾ।
ਹਮਨੇ ਦੱਖਣ ਜਾਣੋ ਦੂਰ ਤੁਮਨੇ ਤੇ ਚਲੋ ਕਸ਼ਟ ਹੋਏ ਪੂਰ।
ਕਹਿੰਦੇ ਨੇ ਸੁੰਦਰੀ ਅਸੀਂ ਦੱਖਣ ਨੂੰ ਜਾਣਾ, ਦੱਖਣ ਦਾ ਇਲਾਕਾ ਬੜੀ ਦੂਰ ਹੈ। ਕਹਿੰਦੇ ਨੇ ਅਸੀਂ ਰੋਜ਼ ਹੀ ਪੜਾਵਾਂ ਨੂੰ ਕਰਦੇ, ਸਫ਼ਰ ਨੂੰ ਕਰਦੇ ਅੱਗੇ ਜਾਵਾਂਗੇ, ਇਸ ਕਰਕੇ ਤੈਨੂੰ ਬਹੁਤ ਜ਼ਿਆਦਾ ਕਸ਼ਟ ਹੋਵੇਗਾ, ਔਕੜਾਂ ਆਉਣਗੀਆਂ, ਤੂੰ ਇੱਥੇ ਸੁੱਖ ਦੇ ਨਾਲ ਦਿਨ ਬਤੀਤ ਕਰ।
ਦਿੱਲੀ ਮੈਂ ਫਿਰ ਤਾਇਬ ਗਈ ਹੈ ਸੰਗਤ ਮੈਂ ਸੁਖ ਪੂਰਬ ਰਹੀ ਹੈ।
ਗੁਰੂ ਜੀ ਕਹਿੰਦੇ ਨੇ ਦਿੱਲੀ ਦੇ ਵਿੱਚ ਹੀ ਤੁਸੀਂ ਸਥਿਰ ਹੋ ਕੇ ਰਵੋ ਤੇ ਸਾਰੀ ਜਿਹੜੀ ਸੰਗਤ ਹੈ ਉਸ ਤੋਂ ਆਪਣਾ ਸਨਮਾਨ ਕਰਾਓ, ਸੰਗਤ ਤੁਹਾਨੂੰ ਪੂਜੇਗੀ।
ਦਿਨ ਪ੍ਰਤੀ ਕੂਚ ਵਿਖਾਦ ਕਰੰਤਾ ਇਹਾਂ ਬਸੇ ਸੁਖ ਸਮਾਂ ਬਿਤੰਤਾ।
ਗੁਰੂ ਜੀ ਕਹਿੰਦੇ ਨੇ ਜਦੋਂ ਜਾਣਾ ਹੁੰਦਾ ਹੈ, ਜਿਹੜਾ ਸਫ਼ਰ ਹੁੰਦਾ ਹੈ ਉਹ ਹਰ ਇੱਕ ਪ੍ਰਕਾਰ ਦੇ ਨਾਲ ਮਨੁੱਖ ਨੂੰ ਦੁੱਖ ਦਿੰਦਾ ਹੈ, ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਡੇ ਨਾਲ ਦੁੱਖ ਦਾ ਸਮਾਂ ਬਤੀਤ ਕਰੋ। ਜਦੋਂ ਸੰਗਤ ਜੋ ਕਹਿ ਰਹੀ ਹੈ ਇੱਕ ਪਾਸੇ ਸੰਗਤ ਦੀ ਖੁਸ਼ੀ ਹੋ ਜਾਏਗੀ, ਉਹਨਾਂ ਨੂੰ ਪੂਜਣ ਦੇ ਵਾਸਤੇ ਤੁਸੀਂ ਮਿਲ ਜਾਓਗੇ, ਦੂਸਰੇ ਪਾਸੇ ਤੁਸੀਂ ਸੁੱਖ ਦਾ ਸਮਾਂ ਬਤੀਤ ਕਰੋਗੇ।
ਸੁਣ ਸੁੰਦਰੀ ਦ੍ਰਿਗ ਪਰ ਬਹੁ ਰੋਈ ਸੁਤ ਕੋ ਸਿਮਰ ਸਿਮਰ ਦੁੱਖ ਪੋਈ।
ਹੁਣ ਗ੍ਰੰਥਾਕਾਰ ਜੀ ਕਹਿੰਦੇ ਨੇ ਕਿ ਜਦੋਂ ਮਾਤਾ ਸੁੰਦਰੀ ਜੀ ਨੂੰ ਉੱਥੇ ਰਹਿਣ ਦਾ ਹੁਕਮ ਹੋਇਆ ਉਸ ਵੇਲੇ ਮਾਤਾ ਸੁੰਦਰੀ ਜੀ ਕਹਿੰਦੇ ਨੇ ਬਹੁਤ ਜ਼ਿਆਦਾ ਰੋਏ ਆਪਣੇ ਪੁੱਤਰਾਂ ਨੂੰ ਯਾਦ ਕਰ ਕਰਕੇ।
ਕੇਤਕ ਬਾਲ ਦ੍ਰਿਗਣ ਜਲ ਡਾਰਾ ਪੁਣ ਸ੍ਰੀ ਪ੍ਰਤੀਕੇ ਸਾਥ ਉਚਾਰਾ।
ਮਾਤਾ ਸੁੰਦਰੀ ਜੀ ਨਹੀਂ ਰਹਿਣਾ ਚਾਹੁੰਦੇ, ਸਤਿਗੁਰਾਂ ਤੋਂ ਵਿਛੜਨਾ ਨਹੀਂ ਚਾਹੁੰਦੇ, ਇਸ ਕਰਕੇ ਕਹਿੰਦੇ ਨੇ ਮਾਤਾ ਸੁੰਦਰੀ ਜੀ ਨੇ ਅੱਖਾਂ ਤੋਂ ਅਥਰੂ ਘੇਰੇ ਤੇ ਫਿਰ ਆਪਣੇ ਪਤੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਅਰਜ ਕੀਤੀ। ਮਾਤਾ ਜੀ ਕਹਿੰਦੇ ਨੇ ਤੁਮ ਸਮਰੱਥ ਸਭ ਵਿਦ ਗੁਣ ਖਾਨੇ ਪੁਰੋ ਕਾਮਨਾ ਸਿੱਖ ਮਹਾਨੇ।
ਮਾਤਾ ਜੀ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਤੁਸੀਂ ਸਮਰੱਥ ਹੋ, ਹਰ ਇੱਕ ਪ੍ਰਕਾਰ ਦੇ ਨਾਲ ਗੁਣਾਂ ਦੀ ਖਾਣ ਹੋ,
ਸੱਚੇ ਪਾਤਸ਼ਾਹ ਤੁਸੀਂ ਹਰ ਇੱਕ ਆਪਣੇ ਸਿੱਖ ਦੀ ਕਾਮਨਾ ਨੂੰ ਪੂਰੀ ਕਰਦੇ।
ਮੈਂ ਅਤ ਦੁਖੀ ਨਿਕਟ ਤੁਮ ਰਹੀ ਇੱਕ ਪੁੱਤਰਾ ਤਿਸ ਪੀ ਮ੍ਰਿਤ ਲਹੀ।
ਕਹਿੰਦੀ ਹੈ ਸੱਚੇ ਪਾਤਸ਼ਾਹ ਮੈਂ ਤੇ ਤੁਹਾਡੇ ਕੋਲ ਰਹਿ ਕੇ ਵੀ ਬਹੁਤ ਜ਼ਿਆਦਾ ਦੁਖੀ ਰਹੀ ਹਾਂ। ਕਹਿਣ ਤੋਂ ਭਾਵ ਹੈ ਕਿ ਮੈਂ ਉਸ ਬਿਰਹੇ ਵਿੱਚ ਪਾਸ ਰਹਿ ਕੇ ਵੀ ਦੁਖੀ ਹੁੰਦੀ ਹਾਂ ਜਿੱਥੇ ਵਿਛੜ ਕੇ ਕੀ ਬਣੇਗਾ। ਕਹਿਣ ਤੋਂ ਭਾਵ ਹੈ ਮਾਤਾ ਜੀ ਦਾ ਇੱਕ ਪੁੱਤਰਾ ਤਿਸ ਕੀ ਮ੍ਰਿਤ ਲਹੀ।
ਮਾਤਾ ਜੀ ਕਹਿੰਦੇ ਨੇ ਮੇਰਾ ਇੱਕੋ ਹੀ ਪੁੱਤਰ ਸੀ
ਅਜੀਤ ਸਿੰਘ, ਕਿਉਂਕਿ ਇਤਿਹਾਸਕਾਰਾਂ ਨੇ ਲਿਖਿਆ ਕਿ ਮਾਤਾ ਸੁੰਦਰੀ ਜੀ ਦਾ ਪੁੱਤਰ ਸੀ ਅਜੀਤ ਸਿੰਘ, ਬਾਕੀ ਜੋਰਾਵਰ ਸਿੰਘ, ਫਤਿਹ ਸਿੰਘ ਤੇ ਜੁਝਾਰ ਸਿੰਘ ਇਹ ਮਾਤਾ ਜੀਤੋ ਜੀ ਦੇ ਪੁੱਤਰ ਸਨ। ਇਸ ਤਰੀਕੇ ਦੇ ਨਾਲ ਮਾਤਾ ਜੀ ਨੇ ਆਖਿਆ ਕਿ ਮੇਰਾ ਇੱਕੋ ਪੁੱਤਰ ਸੀ ਅਜੀਤ ਸਿੰਘ ਜਿਹੜਾ ਕਿ ਸ਼ਹੀਦ ਹੋ ਗਿਆ, ਤੇ ਕਹਿੰਦੀ ਹੈ ਜਦੋਂ ਦਾ ਉਹ ਸ਼ਹੀਦ ਹੋਇਆ ਮੈਂ ਭਾਵੇਂ ਤੁਹਾਡੇ ਕੋਲ ਵੀ ਰਹੀ ਹਾਂ ਤੇ ਮੈਨੂੰ ਉਹਦਾ ਬੜਾ ਜ਼ਿਆਦਾ ਦੁੱਖ ਹੋਵੇਗਾ। ਹੁਣ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਆਪਣੇ ਤੋਂ ਵੀ ਵੱਖ ਕਰ ਰਹੇ ਹੋ, ਤੁਹਾਡੇ ਬਿਰਹਾ ਦੇ ਵਿਛੋੜੇ ਨੂੰ ਮੈਂ ਕਿਵੇਂ ਸਹਾਰਾਂਗਾ।
ਕਿਸੇ ਅਲੰਬ ਮੈਂ ਜਿਉ ਗੋਸਾਈ ਵਿਛੜ ਏਕਲੀ ਰਹੇ ਸਥਾਈ।
ਸੱਚੇ ਪਾਤਸ਼ਾਹ ਮੈਂ ਕਿਹੜੇ ਆਸਰੇ ਇਸ ਜਗ੍ਹਾ ਦੇ ਉੱਤੇ ਤੁਹਾਡੇ ਬਾਅਦ ਜੀਵਾਂਗੀ। ਸੱਚੇ ਪਾਤਸ਼ਾਹ ਮੈਂ ਇਕੱਲੀ ਨਹੀਂ ਰਹਿ ਸਕਦੀ।
ਪ੍ਰਥਮ ਕੋਟਾਂ ਬਿਆਪ ਕੋ ਪਾਰਾ
چار پتر چارو سو کمارا.
ماتا سندری جی نے ارج کی سچے پاتشاہ پہلا ساڈا جڑا سارا پروار سی وہ بہت وڈا سی، چار سچے پاتشاہ اپنے پتر سن اور چارے ہی بڑے جوان سن سو کمار سن.
ساسو سہت سو رہت سکھیاری سنکٹ ہو تو نہ کسو پرکاری.
سچے پاتشاہ جے کر ساڈا پہلا والا پروار ہوندا جے دے وچ چارے ہی صاحب زادے ہوندے اور میری سس ماتا بھی ہوندی، ماتا گجری جی بھی ہوندی، تے میں انہاں دے وچ بڑے سکھ دے نال رہنا سی، مینوں کوئی کدے کسے پرکار دا سنکٹ نہیں سی ہونا.
جیت کے تے آوے لوکت درگ سی تل اودت جنوں تے آنند ہی تل.
کہندی ہے سچے پاتشاہ اس ویلے جدوں سارا پروار پرفلت سی جیوندا سی اس ویلے سارے پروار نوں دیکھ کے میری جڑی چھاتی ہے وہ ٹھنڈی ہندی سی، پاو کے ہردے تھاں وچ جنہاں نوں دیکھ کے میرے من دے اندر آنند پیدا ہوندا سی.
کہندی ہے سبن بہون رہی در پاگن تمرے درشن کی انوراگن.
پر سچے پاتشاہ میرے نصیب دے وچ اے نہیں سی کہ میں اپنے وڈے پروار دے سکھ نوں مان دی، سچے پاتشاہ میں کھوٹے پاگاں والی اپنے پروار تو وچھڑ گئی. پر کہندی ہے تمرے درشن کی انوراگن، ایس ویلے صرف تواڈے چرناں دا ہی مینوں آسرا ہے پریم ہے.
نج ٹگ تے پی بہور بچھوری کون دشا ہوئے ہیں اب موری.
ماتا سندری نے آخیا کہ پہلا تے میرا پروار وچھڑ گیا، میرے کول کوئی نہیں رہا، تے سچے پاتشاہ ہن تواڈے چرناں دی مینوں چاہ سی، تواڈے چرناں دے وچ رہنا چاہندی سا، پر سچے پاتشاہ ایس ویلے تسی مینوں اپنے چرناں تو وی دور کرنا چاہندے ہو، کون دشا ہوئے اب میری، تواڈے تو وچھن دے نال میری کی حالت ہوے گی اس دا اندازہ بھی نہیں لایا جا سکتا.
تم سمرتھ اچت سب کربے مم ہت چہت جے کرنا کربے.
پر اس ویلے سدگرو سچے پاتشاہ جی نے آخیا کہ سندری تینوں ایتھے ہی رہنا پوے گا. اس ویلے ماتا سندری جی نے آخیا سچے پاتشاہ جے کر تسی مینوں ایتھے رکھنا چاہندے ہو، کہندی ہے کہ تسی سمرتھ ہو سارا کچھ کر سکدے ہو، سچے پاتشاہ جے تواڈی اے چاہ ہے کہ میں ایتھے رواں تے میری ایک عرض ہے.
کہندی ہے تو مم ست کو دیہو بدت آئے جس کو پکھیں شانت چت آئے.
سچے پاتشاہ جے ایتھے رکھنا چاہندے ہو تے کرو کرپا، میرا جڑا پتر اجیت سنگھ ہے کہندی ہے اس نوں بدت آ دو، بدا تو پاوے پرگٹ کر دیو، مینو ایک واری پھر تو اجیت سنگھ دوں دکھا دیو. کہندی ہے جس کو پکھیں شانت چرمائے، جدو میں اپنے پتر اجیت سنگھ نوں پرگٹ روپ دے وچ سامنے دیکھ لواں گی اس ویلے کہندی ہے کہ میرے من نوں پھر شانتی آ جائے گی.
رہو یہاں میں تیرج تر کے راور تیان رو سمرن کر کے.
کہندی ہے پھر میں ایتھے تیری نوں تارن کر کے تواڈے حکم دے انسار دلی دے وچ ٹک جاواں گی،
راور تیان رو سمرن کر کے تانوں تیان دے وچ رکھ کے تانوں یاد دے وچ سمو کے میں ایتھے بہ جاواں گی.
پر جان تو پہلا سچے پاتشاہ کرو کرپا، ایک واری میرے پتر اجیت سنگھ نوں میرے اکھاں دے سامنے کر دے.
جب سوت کی صورت سمرنتی مہا کشت تے میں مرنتی.
ماتا سندری جی نے آخیا کہ جدوں میں پتر دی صورت نو یاد کر دی ہاں اینا کشت ہوندا ہے، اینا دکھ ہوندا ہے کہ ایک مرن دی کسر باقی رہ جاندی ہے، اور کوئی کسر نہیں رہندی.
اے تک دکھ پورب پا موہ برہو آپ تے کیا گت ہوئے.
کہندی ہے سچے پاتشاہ اینا دکھ تے پہلا میری چولی دے وچ پیا ہویا، میں پہلا ہی بہتے سارے دکھ نو سہار چکی ہیں، تے سچے پاتشاہ برہا آپ تے کیا گتی ہوئے، تے تواڈی برہا تو پاو تواڈے وچھوڑا ہون دے نال میری کی حالت ہوئے گی، میرا کی بنے گا.
اے آلمب میں رہوں دکھاری تم جگ گور پت اس گت واری.
کہندی ہے سچے پاتشاہ میرا کی آلمب ہے، کیڑا آسرا ہے جہدے نال میں دکھ دی حالت نو چل کے ایتھے رہ سکدی ہاں،
ਤੁਮ ਜਗਤ ਗੁਰੂ ਪਤ ਅਸਗਤ ਵਾਰੀ। ਸੱਚੇ ਪਾਤਸ਼ਾਹ ਤੁਸੀਂ ਸੰਸਾਰ ਦੇ ਮਾਲਕ ਗੁਰੂ ਵੀ ਹੋ ਤੇ ਮੇਰੇ ਪਤੀ ਵੀ ਹੋ। ਸੁਤ ਕੀ ਸੂਰਤ ਮੋਹ ਦਿਖਾਵੋ, ਜਿਮ ਕਿਮ ਪੂਰੋ ਇਹ ਮਮ ਸਵਾਓ। ਕਹਿੰਦੀ ਹੈ ਸੱਚੇ ਪਾਤਸ਼ਾਹ ਤੁਸੀਂ ਹਰ ਇੱਕ ਦੇ ਮਨ ਦੀ ਕਾਮਨਾ ਨੂੰ ਪੂਰੀ ਕਰਦੇ ਹੋ, ਤੁਸੀਂ ਸਾਰੇ ਸੰਸਾਰ ਦੇ ਗੁਰੂ ਵੀ ਹੋ, ਮੇਰੇ ਪਤੀ ਵੀ ਹੋ, ਤੇ ਸੱਚੇ ਪਾਤਸ਼ਾਹ ਮੈਨੂੰ ਆਪਣੇ ਪਿਆਰੇ ਪੁੱਤਰ ਦੀ ਜਿਹੜੀ ਸੂਰਤ ਹੈ ਉਹ ਦਿਖਾ ਦਿਓ, ਜਿਸ ਤਰ੍ਹਾਂ ਕਿਸ ਤਰ੍ਹਾਂ ਮੇਰੇ ਸਵਾਲ ਨੂੰ ਜਰੂਰ ਪੂਰਾ ਕਰੋ। ਬਾਂਛਤ ਪੁਰਵੋ ਲਾਖਣ ਜਨ ਕੀ ਆਤੇ ਅਬ ਲਾਖਾ ਇਹ ਮਮ ਮਨ ਕੀ। ਮਾਤਾ ਸੁੰਦਰੀ ਜੀ ਨੇ ਅਰਜ ਕੀਤੀ ਕਿ ਲੱਖਾਂ ਹੀ ਆਪਣਿਆਂ ਦਾਸਾਂ ਦੀਆਂ ਜਿਹੜੀਆਂ ਕਾਮਨਾਵਾਂ ਨੇ, ਇੱਛਾਵਾਂ ਨੇ, ਉਹਨਾਂ ਨੂੰ ਤੁਸੀਂ ਪੂਰਿਆਂ ਕਰ ਦਿਓ, ਤੇ ਸੱਚੇ ਪਾਤਸ਼ਾਹ ਮੇਰੇ ਵੀ ਮਨ ਦੀ ਇਹ ਜਿਹੜੀ ਖਾਹਿਸ਼ ਹੈ ਇਸ ਨੂੰ ਪੂਰਿਆਂ ਕਰ ਦਿਓ, ਮੇਰੇ ਪੁੱਤਰ ਦਾ ਮੈਨੂੰ ਇੱਕ ਵਾਰੀ ਦੀਦਾਰ ਕਰਾ ਦਿਓ। ਪੋਨੇ ਆਇਸ ਕੋ ਮਾਣ ਸੁਖਾਰੀ ਰਹੋ ਵਿਚਰ ਇਸ ਪੁਰੀ ਮਜਾਰੀ। ਜਦੋਂ ਤੁਸੀਂ ਅਜੀਤ ਸਿੰਘ ਨੂੰ ਦਿਖਾ ਦਿਓਗੇ, ਕਹਿੰਦੀ ਉਸ ਤੋਂ ਬਾਅਦ ਮੈਂ ਤੁਹਾਡੇ ਹੁਕਮ ਦੀ ਤਾਮੀਲ ਕਰਾਂਗੀ, ਸੁਖ ਮੰਨ ਕੇ ਇਸ ਦਿੱਲੀ ਨਗਰ ਦੇ ਵਿੱਚ ਤੁਹਾਡੇ ਤੋਂ ਵਿਛੜ ਕੇ ਵੀ ਜ਼ਿੰਦਗੀ ਦੇ ਦਿਨ ਬਤੀਤ ਕਰ ਲਾਂਗੀ। ਏਤੇ ਆਦਕ ਕਹਿ ਕਰ ਬੋਰੋਈ ਭਈ ਦੀਨ ਮਨ ਸ਼ੋਕ ਪਰੋਈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਇਸ ਤਰ੍ਹਾਂ ਦੀਆਂ ਅਰਜ਼ਾਂ ਕਰ ਕਰਕੇ ਮਾਤਾ ਸੁੰਦਰੀ ਜੀ ਸਤਿਗੁਰਾਂ ਦੇ ਅੱਗੇ ਬਹੁਤ ਜ਼ਿਆਦਾ ਰੋਏ ਨੇ, ਬੜੇ ਦੀਨ ਹੋਏ ਨੇ, ਮਨ ਜਿਹੜਾ ਉਹਨਾਂ ਦਾ ਸੋਗ ਦੇ ਵਿੱਚ ਮਾਨੋ ਪਰੋਇਆ ਗਿਆ। ਨਿਸਬਾ ਸੁਰ ਸੁਤ ਸੂਰਤ ਚਿਤਵਤ ਦਿਓਸ ਮਨਿੰਦ ਬਰਖ ਕੇ ਬਿਤਵਤ। ਹੁਣ ਰਾਤ ਤੇ ਦਿਨ ਮਾਤਾ ਸੁੰਦਰੀ ਜੀ ਆਪਣੇ ਪਿਆਰੇ ਪੁੱਤਰ ਦੀ ਸੂਰਤ ਨੂੰ ਮਨ ਦੇ ਵਿੱਚ ਸੋਚਦੇ ਰਹਿੰਦੇ ਨੇ। ਦਿਓਸ ਮਨਿੰਦ ਬਰਖ ਕੇ ਬਿਤਵਤ, ਮਾਨੋ ਕਿ ਇੱਕ ਦਿਨ ਮਾਤਾ ਸੁੰਦਰੀ ਜੀ ਦਾ ਇੱਕ ਵਰੇ ਵਰਗਾ ਬੀਤਦਾ ਹੈ, ਇੰਨੇ ਵੱਡੇ ਦਿਨ ਹੋ ਗਏ ਨੇ ਦੁੱਖ ਦੇ। ਦੀਨ ਮਨਾਇਤ ਸੁੰਦਰੀ ਪਤੀ ਵਰਤਾ ਤ੍ਰਿਤ ਵੰਤ ਬਹੁ ਸਮਤਾ ਦੀਰਗ ਦੁਸੈ ਜਾਵੇ ਮਪਾਨਿਓ ਬਿਰਤੰਤ। ਗ੍ਰੰਥਾਕਾਰ ਜੀ ਕਹਿੰਦੇ ਨੇ ਮਾਤਾ ਸੁੰਦਰੀ ਜੀ ਜਿਹੜੇ ਕਿ ਇਸ ਵੇਲੇ ਬਹੁਤ ਦੀਨ ਹੋ ਚੁੱਕੇ ਨੇ, ਜਿਹੜੇ ਪਤੀ ਵਰਤ ਧਰਮ ਔਰ ਧੀਰਜ ਦੇ ਤੁਲ ਨੇ, ਉਹਨਾਂ ਨੇ ਜਦੋਂ ਇਸ ਤਰ੍ਹਾਂ ਦੀ ਸਤਿਗੁਰਾਂ ਦੇ ਅੱਗੇ ਅਰਜ਼ ਕੀਤੀ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਕੀਤਾ। ਸ੍ਰੀ ਸਤਿਗੁਰ ਸੁਣ ਕੇ ਸਭ ਬਾਣੀ ਦੇਨ ਹਰਖ ਮ੍ਰਿਦ ਕੀਨ ਬਖਾਨੀ। ਜਦੋਂ ਸਤਿਗੁਰਾਂ ਨੇ ਸੋਚਿਆ ਕਿ ਸੁੰਦਰੀ ਬਹੁਤ ਜ਼ਿਆਦਾ ਦੁਖੀ ਹੋ ਰਹੀ ਹੈ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਹਰਖ ਦੇਣ ਦੇ ਵਾਸਤੇ, ਉਹਨੂੰ ਖੁਸ਼ੀ ਕਰਨ ਦੇ ਵਾਸਤੇ ਬੜੇ ਮਿੱਠੇ ਲਫ਼ਜ਼ਾਂ ਦੇ ਵਿੱਚ ਸਮਝਾਉਣ ਦਾ ਯਤਨ ਕੀਤਾ। ਗੁਰੂ ਜੀ ਕਹਿੰਦੇ ਨੇ ਹੇ ਸ਼ੁਭ ਮਤੇ ਅਖਲ ਜੇ ਲੋਕ ਨਾਮ ਰੂਪ ਨਾਨਾ ਵਿਲੋਕ। ਕਹਿੰਦੇ ਨੇ ਹੇ ਸ਼ੁਭ ਮਤੇ, ਹੇ ਚੰਗੀ ਸ੍ਰੇਸ਼ਟ ਮਤ ਵਾਲੀਏ, ਸੁਣ ਸਾਰੀ ਜਿਹੜੀ ਦੁਨੀਆ ਕਹਿੰਦੀ ਇਹ ਤੇ ਨਾਸ਼ਵਾਨ ਹੈ, ਇਹ ਤੇ ਨਾਮ ਰੂਪੀ ਹੈ। ਬਿਨਸਨ ਹਾਰ ਸਕਲ ਹੀ ਹੈ, ਪੂਤ ਜੋ ਹੋਤੇ ਭਵਿੱਖ ਨਾ ਰਹੇ। ਗੁਰੂ ਜੀ ਕਹਿੰਦੇ ਨੇ ਸਾਰੀ ਜਿਹੜੀ ਦੁਨੀਆ ਇਹ ਬਿਨਸਨ ਹਾਰ ਹੈ, ਇਹ ਖਤਮ ਹੋ ਜਾਣ ਵਾਲੀ ਹੈ। ਗੁਰੂ ਜੀ ਕਹਿੰਦੇ ਨੇ ਭੂਤ ਜੋ ਹੋਤੇ, ਭੂਤ ਤੋਂ ਭਾਵ ਹੈ ਜੋ ਬੀਤ ਚੁੱਕਾ ਸਮਾਂ। ਕਹਿੰਦੇ ਨੇ ਜਿਹੜਾ ਬੀਤ ਚੁੱਕਾ ਸਮਾਂ, ਜਿਹੜੇ ਲੋਕ ਉਸ ਸਮੇਂ ਦੇ ਵਿੱਚ ਸਨ ਭਵਿੱਖ ਨਾ ਰਹੇ, ਆਉਣ ਵਾਲੇ ਸਮੇਂ ਦੇ ਵਿੱਚ ਉਹ ਨਹੀਂ ਰਹਿਣਗੇ।
ਆਪਣ ਧਰਮ ਗਾਡੋ ਕਰ ਮਾਰੇ ਸੋ ਨਰ ਤਨ ਸਿੰਧ ਜਗ ਤਰੇ।
ਗੁਰੂ ਜੀ ਨੇ ਗਿਆਨ ਦੀ ਪ੍ਰਾਪਤੀ ਕਰਾਉਣ ਦਾ ਯਤਨ ਕੀਤਾ ਮਾਤਾ ਸੁੰਦਰੀ ਨੂੰ। ਕਹਿੰਦੇ ਨੇ ਜਿਹੜੇ ਪਹਿਲੇ ਸਮੇਂ ਦੇ ਵਿੱਚ ਸਨ ਉਹ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਰਹਿਣਗੇ। ਗੁਰੂ ਜੀ ਕਹਿੰਦੇ ਨੇ ਦਰਅਸਲ ਚੰਗੀ ਗੱਲ ਤੇ ਹੈ ਕਿ ਜਿਹੜਾ ਪੁਰਸ਼ ਆਪਣੇ ਧਰਮ ਦੇ ਵਿੱਚ ਦ੍ਰਿੜਤਾ ਦੇ ਨਾਲ ਰਹਿ ਕੇ ਮਰ ਜਾਂਦਾ ਹੈ, ਸ਼ਹਾਦਤ ਨੂੰ ਪ੍ਰਾਪਤ ਕਰ ਜਾਂਦਾ ਹੈ, ਸੋ ਨਰ ਤਨ ਸਿੰਧ ਜਗ ਤਰੇ। ਉਹੀ ਜਿਹੜਾ ਪੁਰਸ਼ ਹੈ ਉਹ ਤਨ ਹੈ, ਤਨਤਾ ਦੇ ਯੋਗ ਹੈ, ਜਿਹੜਾ ਕਿ ਸਾਰ ਸਾਗਰ ਦੇ ਉੱਤੋਂ ਪਾਰ ਹੋ ਜਾਂਦਾ। ਨਰ ਤਨ ਪ੍ਰਾਪਤ ਇਹ ਹੈ ਕਾਜਾ, ਤਾਰਨ ਤਰਨ ਸਮਾਜ ਮਹਾਜਾ। ਕਹਿੰਦੇ ਨੇ ਮਨੁੱਖਾ ਜਨਮ ਪ੍ਰਾਪਤ ਕਰਨ ਦਾ ਇਹੀ ਲਾਭ ਹੈ ਕਿ ਮਾਨੋ ਜਹਾਜ਼ ਵਾਂਗੂ ਤਰਨੇ ਦੇ ਵਾਸਤੇ, ਤਾਰਨੇ ਦੇ ਲਈ ਮਨੁੱਖ ਮਾਨੋ ਇੱਕ ਸਰੀਰ ਉਹਨੂੰ ਸੰਸਾਰ ਸਾਗਰ ਤੋਂ ਤਾਰਨ ਦਾ ਸਾਧਨ ਬਣਦਾ ਹੈ। ਇਸ ਕਰਕੇ ਮੰਨੋ ਕਿ ਜਿਹੜੇ ਪੁੱਤਰ ਸ਼ਹੀਦ ਹੋਏ ਨੇ ਉਹ ਤੇ ਆਪਣੀ ਸ਼ਹਾਦਤ ਨੂੰ ਪ੍ਰਾਪਤ ਕਰਕੇ ਧਰਮ ਨੂੰ ਨਿਭਾ ਕੇ ਮਰੇ ਨੇ, ਉਹਨਾਂ ਦੇ ਵਾਸਤੇ ਤੈਨੂੰ ਸੋਗ ਨਹੀਂ ਕਰਨਾ ਚਾਹੀਦਾ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਮਾਤਾ ਸੁੰਦਰੀ ਜੀ ਨੂੰ ਸਿੱਖਿਆ ਦੇ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਤਰ੍ਹਾਂ ਅੱਗੇ ਪ੍ਰਸੰਗ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪ੍ਰਣਾਮ।